ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਸੁਖਦਾਈ ਪੂਰਨ ਪਰਮੇਸ਼ਰ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖ ਹੋ ਮਾਨ ਦੇਹੋ ਪ੍ਰੀਤ ਸਾਧੂ ਸੰਗ ਸਵਾਮੀ ਹਰ ਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕ ਕੋ ਹਰ ਕੈ ਰੰਗ ਰੰਗ ਹੋ ਚਰਨ ਕਮਲ ਸੰਗ ਧਿਆਨ ਨਾਨਕ ਕੋ ਹਰ ਕੈ ਰੰਗ ਰੰਗ ਹੋ ਚਰਨ ਕਮਲ ਸੰਗ ਧਿਆਨ ਸੁਖ ਹੋਟਲ ਗੁਰ ਸੇਵੀਐ ਐਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ
ਕਰ ਦੂਜਾ ਚਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਤਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ ਇਹ ਤਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਦਿਖਾਏ ਆਪਣੇ ਸਤਿਗੁਰ ਕੋ ਸਦ ਬਲ ਜਾਈ ਗੁਰ ਕਿਰਪਾ ਤੇ ਹਰ ਮਨ ਵਸਾਈ ਸੇ ਧਨਵੰਤ ਹਰ ਨਾਮ ਲਿਵ ਲਾਏ ਗੁਰਪੂਰੈ ਹਰ ਤਨ ਪਰਗਾਸਿਆ ਹਰ ਕਿਰਪਾ ਤੇ ਵਸੈ ਮਨ ਆਏ ਰਹਾਉ ਅਵਗੁਣ ਕਾਟ ਗੁਣ ਹਿਰਦੈ ਸਮਾਏ ਪੂਰੇ ਗੁਰ ਕੈ ਸਹਿਜ ਸੁਭਾਏ ਪੂਰੇ ਗੁਰ ਕੀ ਸਾਚੀ ਬਾਣੀ ਸੁਖ ਮਨ ਅੰਤਰ ਸਹਿਜ ਸਮਾਣੀ ਏਕ ਅਚਰਜ ਜਨ ਦੇਖ ਹੋ ਭਾਈ ਦੁਬਿਧਾ ਮਾਰ ਹਰ ਮਨ ਵਸਾਈ ਨਾਮ ਅਮੋਲਕ ਨਾ ਪਾਇਆ ਜਾਏ ਗੁਰਪ੍ਰਸਾਦ ਵਸੈ ਮਨ ਆਏ ਸਭ ਮਹਿ ਵਸੈ ਪ੍ਰਭ ਏਕੋ ਸੋਏ ਗੁਰਮਤੀ ਘਟ ਪ੍ਰਗਟ ਹੋਏ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਸਹਿਜੇ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਸਾਰੇ ਰਸਨਾ ਪਵਿੱਤਰ ਕਰੀਏ ਨਮਸਕਾਰ ਕਰੀਏ ਅਤੇ ਜਪੀਏ ਸਤਨਾਮ ਸ਼੍ਰੀ ਵਾਹਿਗੁਰੂ। ਸਚਿਆਰ ਦਾ ਧਨ ਨਾਮ ਹੈ, ਕੁੜਿਆਰ ਦਾ ਧਨ ਅਗਿਆਨ ਹੈ। ਨਾਮ ਨੂੰ ਕਮਾਉਣ ਲਈ ਸਚਿਆਰ ਦੇ ਮਾਰਗ 'ਤੇ ਚੱਲਣਾ ਪਏਗਾ। ਨਾਮ ਧਨ ਦੀ ਪ੍ਰਾਪਤੀ ਕੂੜ ਦੀ ਦੀਵਾਰ ਤੋੜ ਕੇ ਹੋਏਗੀ। ਕੁੜਿਆਰ ਜਿਸ ਦਾ ਧਨ ਅਗਿਆਨ ਹੈ, ਉਸ ਦਾ ਸੁਭਾਅ, ਉਸ ਦੇ ਅੰਦਰ ਕਾਮਨਾ ਵੀ ਅਗਿਆਨ ਭਰੀ ਹੋਏਗੀ। ਜੈਸਾ ਮਾਰਗ ਹੋਏਗਾ ਤੈਸੇ ਹੀ ਮਾਰਗ ਦਾ ਸੰਕਲਪ ਹੋਏਗਾ, ਜੈਸਾ ਸੰਕਲਪ ਹੋਏਗਾ ਤੈਸਾ ਹੀ ਉਸ ਸੰਕਲਪ ਨੂੰ ਪੂਰਾ ਕਰਨ ਲਈ ਵਿਕਲਪ ਹੋਏਗਾ। ਜੈਸਾ ਮਾਰਗ ਹੈ ਤੈਸਾ ਮਾਰਗ 'ਤੇ ਚੱਲਣ ਵਾਲੇ ਦਾ ਸੁਭਾਅ ਹੋਏਗਾ, ਜੈਸਾ ਸੁਭਾਅ ਹੋਏਗਾ ਤੈਸੀ ਹੀ ਉਸ ਦੇ ਅੰਦਰ ਕਾਮਨਾ ਦਿਖਾਈ ਦਿੰਦੀ ਹੈ ਸੁਭਾਅ ਦੇ ਮੁਤਾਬਕ। ਇਸੇ ਕਰਕੇ ਲੱਗਦਾ ਕੁੜਿਆਰ ਕੱਚ ਵਿੱਚ ਬੋਲਦਾ ਹੈ। ਕਾਰਨ ਇਹ ਹੀ ਹੈ ਕਿ ਕੁੜਿਆਰ ਦੇ ਅੰਦਰ ਕਾਮਨਾ ਹੀ ਕੱਚ ਵਿੱਚ ਦੇ ਨਿਹੋਂ ਕਰਨ ਵਾਲੀ ਹੈ। ਕੁੜਿਆਰ ਦਾ ਸੁਭਾਅ ਕੂੜ ਵਾਲਾ ਹੁੰਦਾ ਹੈ। ਅਗਿਆਨੀ ਦਾ ਨਿਹੋਂ ਵੀ ਅਗਿਆਨ ਭਰੇ ਪਦਾਰਥਾਂ ਨਾਲ ਹੋਏਗਾ। ਉਸਦਾ ਸੁਭਾਅ ਵੀ ਉਸਦੇ ਮੁਤਾਬਕ ਹੋਏਗਾ, ਉਸਦੇ ਵਿਚਾਰ ਵੀ ਕੁੜਿਆਰ ਵਾਲੇ ਹੋਣਗੇ, ਕੁੜਿਆਰ ਦੀ ਸੰਗਤ ਵੀ ਕੁੜਿਆਰ ਵਾਲੀ ਹੋਏਗੀ। ਕੁੜਿਆਰ ਕੁੜਿਆਰੀ ਜਾਇ ਰਲੇ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਸਚਿਆਰ ਕਿੱਥੇ ਗਏ? ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਚਿਆਰ ਦਾ ਸੁਭਾਅ ਆਪਣਾ ਹੈ, ਕੁੜਿਆਰ ਦਾ ਸੁਭਾਅ ਆਪਣਾ ਹੈ। ਹੁਣ ਕੁੜਿਆਰ ਦਾ ਨਿਹੋਂ ਜਦ ਕੂੜ ਨਾਲ ਹੋਏਗਾ, ਜਿਸ ਦਾ ਵੀ ਕੂੜ ਨਾਲ ਨਿਹੋਂ ਹੋਏਗਾ ਉਸ ਨੂੰ ਕਰਤਾਰ ਵਿਸਰੇਗਾ, ਕਿਉਂਕਿ ਉਸ ਦਾ ਨਿਹੋਂ ਕਰਤਾਰ ਵੱਲ ਨਹੀਂ ਰਹਿੰਦਾ। ਤੁਸੀਂ ਨਿਤ ਸਰਵਣ ਕਰਦੇ ਹੋ, ਕੂੜ ਕੂੜੇ ਨਿਹੋਂ ਲੱਗਾ ਵਿਸਰਿਆ ਕਰਤਾਰ। ਕੁੜਿਆਰ ਦਾ ਨਿਹੋਂ ਕੂੜ ਵੱਲ ਹੈ ਅਤੇ ਕੁੜਿਆਰ ਫਿਰ ਸੰਚਨ ਵੀ ਕੂੜ ਦਾ ਕਰਦਾ ਹੈ। ਸਚਿਆਰ ਸੰਚਨ ਸੱਚ ਦਾ ਕਰਦਾ ਹੈ। ਸਚਿਆਰ ਦਾ ਮਾਰਗ ਸੱਚਾ ਹੈ। ਸਚਿਆਰ ਨੇ ਕੂੜ ਦੀ ਦੀਵਾਰ ਤੋੜੀ ਹੈ, ਪਰ ਇਹ ਤਾਂ ਸਮਝ ਆਉਂਦੀ ਹੈ ਕਿਉਂਕਿ ਕੁੜਿਆਰ ਕੂੜ ਦੀ ਹੋਂਦ ਨਾ ਆਪਣੀ ਹੋਣ ਕਰਕੇ ਕੁੜਿਆਰ ਵੀ ਕੱਚਾ ਹੈ। ਕੁੜਿਆਰ ਇਸ ਕਰਕੇ ਕੱਚਾ ਕਿ ਕੂੜ ਦੀ ਹੋਂਦ ਆਪਣੀ ਕੋਈ ਨਹੀਂ। ਫਿਰ ਵਿਚਾਰ ਆਉਂਦੀ ਹੈ ਜਿਵੇਂ ਹਨੇਰੇ ਦੀ ਆਪਣੀ ਹੋਂਦ ਨਹੀਂ ਹੁੰਦੀ, ਚਾਨਣੇ ਦੀ ਅਣਹੋਂਦ ਦਾ ਨਾਮ ਹਨੇਰਾ ਹੈ, ਕੂੜ ਦੀ ਆਪਣੀ ਕੋਈ ਹੋਂਦ ਨਹੀਂ, ਸੱਚ ਦੀ ਅਣਹੋਂਦ ਦਾ ਨਾਮ ਹਨੇਰਾ ਹੈ ਅਤੇ ਸਚਿਆਰ ਦੀ ਅਣਹੋਂਦ ਦਾ ਨਾਮ ਹੀ ਕੂੜਿਆਰ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਦੂਜੇ ਸ਼ਬਦਾਂ ਵਿੱਚ ਕਹਿ ਦਿਆਂ, ਨਾਮ ਧਨ ਦੀ ਅਣਹੋਂਦ ਦਾ ਨਾਮ ਹੀ ਅਗਿਆਨ ਹੈ। फिर तो विचार इं लगती है जे अगर कुड़ियार दा तन अग्ञान है, सच्यार दा तन नाम है, पर संसार विच वेखण विच आया कई सवाल करनगे बई कुड़ियार कूड़ दे व्यापारी संसार विच बहुत ज़्यादा मिलते ने, पर सच दे व्यापारी विरले विरले ने। एक बारी सारे जपो सतनाम श्री वाहे। जिधर वेखिए कूड़ दियां गल्लां हुंदियां ने, कूड़ दे व्यापार दियां शर्तां लगदियां ने, कूड़ दे व्यापारी कूड़ दे व्यापारियां नाल रल मिल गए ने, रले मिले हुए ने, उन्हां दे अंदर भी कूड़ है, उस अंदर कूड़ कूड़ो कर बूझे, कूड़ दे व्यापारी दी एक निशानी है अणहुंदे झगड़े, दै उस गल पाया परमेश्वर ने उस दे गल झगड़े मड़े हुए ने। ये कूड़ दे व्यापारी दा कूड़ नाल न्यों होण करके सच नाल टुटिया होया है। इस नूं इस तरह भी कहा है, पूरे गुर का हुक्म ना मन्ने ओ अज्ञान मुठा बिखमाया। जपो सतनाम श्री ठगया होया अज्ञानी, कूड़ दा तन अज्ञान है, ऐसा अज्ञानी ठगया होया है। विचार कर रहे सी ये बड़े बहुत ज्यादा ने, पर सच दे व्यापारी विरले विरले ने। थोड़ा जिहा इस गल नूं समझिए। अज दीवान लगे ने, कीर्तन होए, रात कीर्तन होए, हर थाउं ते नाम बारे दीवान लगदे ने, नाम धन बारे दीवान हुंदे ने, पर कदे कोई कह सकदा किसे ने दीवान कूड़ दे धन वास्ते भी लगाए होण? जपो सतनाम श्री वाहिगुरु। कूड़ दे धन लई दीवान लाहण दी लोड़ नहीं पैंदी, दीवान उन्हां वास्ते लाए जांदे ने, दस्या उन्हां वास्ते जांदा है जेड़ा धन दुर्लभ है। जपो सतनाम श्री वाहिगुरु। जेड़ा धन दुर्लभ है, कुड़ियार धन तां बच्चे दे सुभाव तो लै के बुढ़े तक वेख्या गया है। वो तां छोटे जे बच्चे नूं वेखो सोझी आउंदिया ही वो कुड़ियार धन नाल जुड़ जांदा है। बुढ़े हो गए, बिरध अवस्था हो गई, संचन करदा है कुड़ियार धन दा। जपो सतनाम श्री वाहिगुरु। संचन करदा है कुड़ियार धन दा, दंद नहीं रहे, अखां विच जोत नहीं, शरीर हिलदा नहीं, लेकिन अजे भी वासना कुड़ियार तन दी है। सप दे मूँह विच डड्डू है, सप ने निगल जाना है, पर सप दे मूँह विच डड्डू फिर मूँह अड्डी बैठा है। दूसरे ने पुछया ए की? कहिंदा की पता मरदे मरदे कोई मच्छर मेरे मुख विच पै जाए। बिर शरीर हो गया, शरीर विच सता नहीं है, शरीर विच ताकत नहीं, पर मरदियां मरदियां भी पदार्थां दी लालसा है, कुड़ियार तन दी लालसा है। ए मेरा तन, ए मेरे पुत्र, ए मेरा परिवार, ए मेरा कुटुंब, ए मेरा मकान, ए मेरा घर, ए मेरी जायदाद, मेरी मेरी करदियां कैरों वर्गे चले गए। जपो सतनाम श्री वाहिगुरु। दुर्योधन चले गए, मेरी मेरी कहरों करते दुर्योधन से पाई चले गए। जब लग मेरी मेरी करे तब लग काज एक नहीं सर है, जब मेरी मेरी मिट जाए तब प्रभ काज सवारे आए। एक बारी सारे जपो सतनाम श्री वाहिगुरु। इसलिए जद के बचपन तो लह के बुढ़े तक पसारा ही कुड़ियार तन दा, तां उस कुड़ियार तन दा निहो करन वालियां लई ए कुड़ियार तन उना दे जीवन दा अंग ही बनिया दिखाई देंदा है। जेड़ा अंग बनिया होया दिखाई देंदा है उस लई दीवान लाण दी की लोड़ है? ਕਿਸੇ ਨੂੰ ਸਮਝਾਉਣ ਦੀ ਕੀ ਲੋੜ ਹੈ? ਸਮਝਾਉਣਾ ਤਾਂ ਉਸ ਵਾਸਤੇ ਪੈਂਦਾ ਜਿਹੜਾ ਅੰਗ ਨਹੀਂ ਬਣਿਆ ਉਸ ਨੂੰ ਅੰਗ ਬਣਾਉਣਾ ਹੈ। ਜਪੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਕਿਹਾ ਜਾਂਦਾ ਕੁੜਿਆਰ ਤਨ ਬਿਨਸ ਜਾਏਗਾ, ਕੁੜਿਆਰ ਤਨ ਇੱਥੇ ਹੀ ਰਹਿ ਜਾਏਗਾ, ਕੁੜਿਆਰ ਤਨ ਤੇਰੇ ਨਾਲ ਨਹੀਂ ਜਾਏਗਾ। ਤੂੰ ਇਸ ਤਰ੍ਹਾਂ ਕਰ, ਐਸਾ ਤਨ ਕਮਾ ਜਿਹੜਾ ਤੇਰੇ ਨਾਲ ਜਾਵੇ। ਹੁਣ ਇੱਕ ਵਿਚਾਰ ਕਰੀਏ। ਹੁਣ ਵਿਚਾਰ ਇਹ ਹੈ ਕਿ ਸਚਿਆਰ ਦਾ ਤਨ ਜੋ ਨਾਮ ਹੈ, ਇਉਂ ਕਹਿ ਲਈਏ ਗਿਆਨੀ ਦਾ ਤਨ ਨਾਮ ਹੈ, ਅਗਿਆਨੀ ਦਾ ਤਨ ਕੂੜਿਆਰ ਹੈ। ਜਪੋ ਸਤਨਾਮ ਸ੍ਰੀ ਵਾਹਿਗੁਰੂ। ਪਰ ਹੁਣ ਵਿਚਾਰ ਕਰੀਏ, ਜੋ ਨਾਮ ਤਨ ਹੈ ਜਿਸ ਦੀ ਅੱਜ ਸਤਿਗੁਰੂ ਗੱਲ ਕਰ ਰਹੇ ਨੇ, ਇਹ ਤਨ ਅਖੁੱਟ ਨਾ ਨਿਖੁੱਟੈ ਨਾ ਜਾਏ, ਜਿਸ ਰਹਾਉ ਦੀ ਪੰਕਤੀ ਵਿੱਚ ਅੱਜ ਸਤਿਗੁਰੂ ਕਹਿੰਦੇ ਹਨ ਸੇ ਧਨਵੰਤ ਹਰ ਨਾਮ ਲਿਵ ਲਾਏ, ਉਹ ਸ਼ਾਹੂਕਾਰ ਕੈਸੇ ਹਨ? ਅਸੀਂ ਸ਼ਾਹੂਕਾਰ ਕੈਸੇ ਵੇਖੇ ਹਨ ਅੱਜ ਤੱਕ? ਅਸੀਂ ਜਿਨ੍ਹਾਂ ਨੂੰ ਸ਼ਾਹੂਕਾਰ ਮੰਨੀ ਬੈਠੇ ਹਾਂ, ਸਤਿਗੁਰਾਂ ਨੇ ਉਹਨਾਂ ਨੂੰ ਸ਼ਾਹੂਕਾਰ ਨਹੀਂ ਮੰਨਿਆ। ਸਤਿਗੁਰੂ ਜੀ ਨੇ ਸ਼ਾਹੂਕਾਰ ਕਿਸ ਨੂੰ ਮੰਨਿਆ? ਸਤਿਗੁਰੂ ਜੀ ਸ਼ਾਹੂਕਾਰ ਕਹਿੰਦੇ ਹਨ ਸੇ ਧਨਵੰਤ ਹਰ ਨਾਮ ਲਿਵ ਲਾਏ। ਪਰ ਉਸ ਸਚਿਆਰ ਧਨ ਦੀ ਪਹਿਚਾਣ ਕੀ ਹੈ? ਇੱਕ ਵਾਰੀ ਸਾਰੇ ਜਪੋ ਸਤਨਾਮ ਸ੍ਰੀ ਵਾਹਿ। ਅਤੇ ਆਪਾਂ ਵੀ ਹੁਣ ਅੰਦਰੋਂ ਝਾਤੀਆਂ ਮਾਰਨੀਆਂ ਹਨ ਕਿ ਅਸੀਂ ਸੱਚਮੁੱਚ ਸਚਿਆਰ ਧਨ ਨੂੰ ਕਮਾਇਆ ਹੈ ਜਾਂ ਨਹੀਂ ਕਮਾਇਆ। ਹੁਣ ਸਚਿਆਰ ਧਨ ਦੀ ਨਿਸ਼ਾਨੀ ਕੀ ਹੈ? ਸੁਣਿਆ ਬੜਾ ਹੈ, ਅਸੀਂ ਨਿੱਤ ਪੜ੍ਹਦੇ ਹਾਂ ਕਾਚਾ ਧਨ ਸੰਚੈ ਮੂਰਖ ਗਵਾਰ, ਅਸੀਂ ਪੜ੍ਹਦੇ ਹਾਂ ਇੱਕੋ ਧਨ ਹੈ ਜਿਹੜਾ ਨਾਲ ਜਾਣ ਵਾਲਾ ਹੈ। ਪਰ ਉਸਦੀ ਨਿਸ਼ਾਨੀ ਕੀ ਹੈ? ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ। ਅੱਜ ਸਤਿਗੁਰੂ ਜੀ ਨੇ ਅੱਜ ਦੇ ਪਿੱਤਰ ਹੁਕਮਨਾਮੇ ਵਿੱਚ ਸੱਚੇ ਧਨ ਦੀ ਇੱਕ ਨਿਸ਼ਾਨੀ ਦੱਸੀ ਹੈ, ਉਹ ਕਮਾਲ ਦੀ ਨਿਸ਼ਾਨੀ ਦੱਸ ਕੇ। ਉਹ ਨਿਸ਼ਾਨੀ ਹੈ ਅਵਗੁਣ ਕਾਠ ਗੁਣ ਹਿਰਦੈ ਸਮਾਏ। ਇਹ ਸੱਚੇ ਧਨ ਦੀ ਨਿਸ਼ਾਨੀ ਹੈ। ਤੁਸੀਂ ਸਾਰੇ ਬੋਲੋ ਅਵਗੁਣ ਕਾਠ ਗੁਣ ਹਿਰਦੈ ਸਮਾਏ। ਅਵਗੁਣ ਕਾਠ ਗੁਣ ਹਿਰਦੈ ਸਮਾਏ, ਇਹ ਨਿਸ਼ਾਨੀ ਹੈ ਕੈਸੀ? ਬਈ ਇੱਕੋ ਇੱਕ ਨਾਮ ਧਨ ਹੈ, ਜਿਸ ਨਾਮ ਧਨ ਦੁਆਰਾ ਔਗਣ ਕੱਟੇ ਜਾਂਦੇ ਨੇ ਅਤੇ ਗੁਣਾਂ ਦਾ ਪ੍ਰਕਾਸ਼ ਹੁੰਦਾ ਹੈ। ਹੋਰ ਸੰਸਾਰ ਦਾ ਕੋਈ ਧਨ ਨਾਮ ਧਨ ਤੋਂ ਬਿਨਾਂ, ਚਾਹੇ ਉਸਦਾ ਕੋਈ ਵੀ ਰੂਪ ਹੈ, ਉਹ ਔਗਣ ਪੈਦਾ ਕਰਦਾ, ਔਗਣਾਂ ਨੂੰ ਕੱਟਦਾ ਨਹੀਂ। ਇੱਕੋ ਨਾਮ ਧਨ ਹੈ ਜਿਹੜਾ ਔਗਣ ਕੱਟ ਕੇ ਗੁਣਾਂ ਦਾ ਪ੍ਰਕਾਸ਼ ਕਰਦਾ। ਜਿਵੇਂ ਸਤਿਗੁਰੂ ਜੀ ਕਹਿੰਦੇ ਹਨ ਮਤ ਕਿਹੜੀ ਚੰਗੀ ਹੈ? ਮਤਾਂ ਚੋਂ ਮਤ ਇੱਕੋ ਹੀ ਮਤ ਚੰਗੀ ਹੈ, ਜਿਸ ਮਤ ਵਿੱਚ ਭਰਮ ਤੇ ਭੁੱਲ ਨਾ ਹੋਵੇ। ਜਿਹੜੀ ਮਤ ਭੁੱਲ ਕਰੇ ਉਹ ਮਤ ਸ਼੍ਰੋਮਣੀ ਨਹੀਂ ਹੁੰਦੀ। ਹਰ ਜੀਵ ਦੀ ਹਰ ਮਨੁੱਖ ਦੀ ਮਤ ਭਰਮ ਤੇ ਭੁੱਲਾਂ ਵਿੱਚ ਫਸੀ ਹੋਈ ਹੈ। ਹਾਂ ਇੱਕੋ ਇੱਕ ਮਤ ਹੈ ਜਿਹੜੀ ਭੁੱਲ ਨਹੀਂ ਕਰਦੀ, ਉਹ ਕਿਹੜੀ ਹੈ? ਅਭੁੱਲ ਗੁਰੂ ਕਰਤਾਰ। ਜੇ ਮਤ ਗੁਰੂ ਕਰਤਾਰ ਦੀ ਸ਼੍ਰੋਮਣੀ ਹੈ ਤੇ ਗੁਰੂ ਕਰਤਾਰ ਵੱਲੋਂ ਦਿੱਤਾ ਹੋਇਆ ਧਨ ਵੀ ਸ਼੍ਰੋਮਣੀ ਹੈ। ਜਪੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਵਿਚਾਰ ਆਉਂਦਾ ਅਵਗਣ ਕਾਟ ਗੁਣ ਹਿਰਦੈ ਸਮਾਏ। ਇੱਕੋ ਇੱਕ ਨਾਮ ਧਨ ਹੈ ਜਿਸ ਨਾਮ ਧਨ ਦੁਆਰਾ ਔਗਣ ਕੱਟੇ ਜਾਂਦੇ ਨੇ, ਗੁਣਾਂ ਦਾ ਪ੍ਰਕਾਸ਼ ਹੁੰਦਾ। ਪਰ ਵੇਖਣਾ ਇਹ ਧਨ ਨੂੰ ਕਮਾਇਆ ਕਿਵੇਂ ਜਾਂਦਾ? ਜਪੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਇਸ ਧਨ ਦੀ ਕਮਾਈ ਬਾਰੇ ਇੱਕ ਗੱਲ ਕਹਿ ਗਏ, ਕਹਿੰਦੇ ਗੁਰਪ੍ਰਸਾਦ ਵਸੈ ਮਨ ਆਏ। ਜਪੋ ਸਤਨਾਮ ਸ੍ਰੀ। ਬੜਾ ਆਸਾਨ ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਇੱਕ ਜੁਗਤ ਦੱਸ ਦਿੱਤੀ। ਸਾਰੇ ਬੋਲੋ ਗੁਰਪ੍ਰਸਾਦ ਵਸੈ ਮਨ ਆਏ। ਇੱਕ ਵਾਰੀ ਫਿਰ ਜਪੋ ਗੁਰਪ੍ਰਸਾਦ ਵਸੈ। ਹੁਣ ਜਿਹੜਾ ਕੁੜਿਆਰ ਧਨ ਹੈ, ਜਦੋਂ ਕੋਈ ਉਸਨੂੰ ਇਕੱਠਾ ਕਰਦਾ, ਕਿਉਂਕਿ ਜੈਸਾ ਧਨ ਹੈ ਉਸ ਧਨ ਦੇ ਮੁਤਾਬਕ ਉਸ ਨੂੰ ਪ੍ਰਾਪਤ ਕਰਨ ਦਾ ਕਰਮ ਵੀ ਉਸ ਪ੍ਰਤਾਪ ਦੇ ਹੋਏਗਾ। ਕੁੜਿਆਰ ਦੇ ਧਨ ਨੂੰ ਇਕੱਤਰ ਕਰਨ ਦਾ ਕਰਮ ਵੀ ਕੁੜਿਆਰ ਹੋਏਗਾ। ਸਚਿਆਰ ਧਨ ਨੂੰ ਇਕੱਤਰ ਕਰਨ ਦਾ ਕਰਮ ਵੀ ਸਚਿਆਰ ਹੋਏਗਾ। ਸਚਿਆਰ ਧਨ ਨੂੰ ਜੋ ਸਚਿਆਰ ਹੈ, ਨਿਰਮਲ ਹੈ, ਉਸ ਨੂੰ ਇਕੱਤਰ ਕਰਨ ਦਾ ਕਰਮ ਨਿਰਮਲ ਹੋਏਗਾ। ਅਤੇ ਸਤਿਗੁਰੂ ਜੀ ਨੇ ਕਿਹਾ, ਕੁੜਿਆਰ ਧਨ ਬਾਰੇ ਪਾਪਾਂ ਬਾਜੋਂ ਹੋਵੇ ਨਾਹੀਂ, ਜਪ ਸਤਨਾਮ ਮੋਇਆ ਸਾਥ ਨਾ ਜਾਈ। ਦੇਖੋ, ਕੁੜਿਆਰ ਧਨ ਨੂੰ ਕਮਾਉਣ ਵਾਸਤੇ ਕੂੜ ਬੋਲਦਾ, ਕੁੜਿਆਰ ਧਨ ਨੂੰ ਕਮਾਉਣ ਵਾਸਤੇ ਕਪਟ ਕਰਦਾ, ਛਲ ਕਰਦਾ, ਦੂਸਰਿਆਂ ਨੂੰ ਦੁੱਖ ਦਿੰਦਾ, ਹਰ ਪ੍ਰਕਾਰ ਦਾ ਯਤਨ ਕਰਦਾ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਮੇਰੇ ਕੋਲ ਧਨ ਆ ਜਾਵੇ। ਚਾਹੇ ਮੈਂ ਝੂਠ ਵੀ ਬੋਲਾਂ ਤਾਂ ਵੀ ਮੈਂ ਧਨ ਇਕੱਤਰ ਕਰਾਂ, ਛਲ ਕਰਾਂ ਤਾਂ ਵੀ ਧਨ ਇਕੱਤਰ ਕਰਾਂ, ਆਪਣੇ ਭਰਾ ਭੈਣ ਦਾ ਲਿਹਾਜ਼ ਵੀ ਨਹੀਂ, ਪਿਤਾ ਪੁਰਖੀ ਦਾ ਵੀ ਲਿਹਾਜ਼ ਨਹੀਂ, ਇੱਥੋਂ ਤੱਕ ਕਿ ਗੁਰੂ ਦੇ ਸਿਧਾਂਤ ਬਦਲੇ ਆਪਣੀ ਜ਼ਮੀਰ ਵੀ ਵੇਚ ਛੱਡਦਾ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਆਪਣਾ ਇਮਾਨ ਵੀ ਵੇਚ ਛੱਡਦਾ, ਸਿਰਫ ਕੁੜਿਆਰ ਧਨ ਕਰਕੇ, ਐਸੇ ਧਨ ਕਰਕੇ ਜਿਸ ਧਨ ਨੇ ਨਾਲ ਨਹੀਂ ਜਾਣਾ, ਜਿਸ ਧਨ ਨੇ ਸਾਥ ਨਹੀਂ ਦੇਣਾ, ਜਿਸ ਧਨ ਨੇ ਕਦੇ ਵੀ ਕਿਸੇ ਦੀ ਸਹਾਇਤਾ ਨਹੀਂ ਕੀਤੀ। ਸੰਸਾਰ ਵਾਲੇ ਕਹਿੰਦੇ ਨੇ ਇੱਥੇ ਕਰਦਾ, ਅਤੇ ਮੇਰੇ ਸਤਿਗੁਰੂ ਕਹਿੰਦੇ ਇਹ ਤਾਂ ਇੱਥੇ ਵੀ ਨਹੀਂ ਕਰਦਾ, ਜੋ ਸਤਨਾਮ ਸ਼੍ਰੀ ਵਾਹਿਗੁਰੂ, ਇਹ ਤੈਨੂੰ ਧੋਖਾ ਹੈ। ਕਦੇ ਪਰਛਾਵੇਂ ਨੇ ਕਿਸੇ ਦੀ ਸਹਾਇਤਾ ਕੀਤੀ? ਪਰਛਾਵੇਂ ਨੇ ਨਹੀਂ, ਜਿਸ ਅਕਸ ਤੋਂ ਪਰਛਾਵਾਂ ਆ ਰਿਹਾ ਸਹਾਇਤਾ ਕਰਨ ਵਾਲਾ ਤਾਂ ਉਹ ਹੈ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਸਹਾਇਤਾ ਕਰਨ ਵਾਲਾ ਉਹ ਹੈ। ਸਾਰੀ ਜ਼ਿੰਦਗੀ ਮਾਇਆ ਇਕੱਠੀ ਕਰਦਾ ਰਿਹਾ, ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਹਰ ਢੰਗ ਵਰਤਿਆ, ਡਾਕੂ ਬਣ ਗਿਆ। ਹੁਣ ਡਾਕੂ ਨੇ ਆਪਣੇ ਨਾਲ ਕੁਛ ਹੋਰ ਡਾਕੇ ਮਾਰਨ ਵਾਲੇ ਰੱਖ ਲਏ, ਉਹਨਾਂ ਸਾਰਿਆਂ ਨੂੰ ਕਪਟ ਕਰਨਾ, ਛਲ ਕਰਨਾ, ਠੱਗੀਆਂ ਮਾਰਨੀਆਂ, ਜੀਵ ਹੱਤਿਆ ਕਰਨੀ, ਸਭ ਕੁਛ ਸਿਖਾਉਂਦਾ ਰਿਹਾ। ਕਿਸ ਵਾਸਤੇ? ਇਹ ਧਨ ਇਕੱਠਾ ਕਰਨ ਵਾਸਤੇ, ਮਾਇਆ ਇਕੱਠੀ ਕਰਨ ਵਾਸਤੇ। ਲਾਲਸਾ ਸੀ ਕਿ ਮੈਂ ਅਮੀਰ ਬਣ ਜਾਵਾਂ, ਲਾਲਸਾ ਸੀ ਕਿ ਮੈਂ ਬਹੁਤ ਤਕੜਾ ਬਣ ਜਾਵਾਂ, ਮੇਰੇ ਵਰਗਾ ਕੋਈ ਅਮੀਰ ਨਾ ਹੋਵੇ। ਸਭ ਕੁਛ ਕੀਤਾ, ਸਮਾਂ ਬੀਤਦਾ ਗਿਆ, ਹੁਣ ਡਾਕੂਆਂ ਦਾ ਸਰਦਾਰ ਬਣ ਗਿਆ, ਸਾਰੇ ਸਰਦਾਰ ਕਹਿ ਕੇ ਬੁਲਾਇਆ ਕਰਨ। ਇੱਕ ਦਿਨ ਚੰਗਾ ਮਾਲ ਲੁੱਟਿਆ, ਹੁਣ ਉਮਰ ਵੀ ਵਡੇਰੀ ਹੁੰਦੀ ਗਈ, ਸਰੀਰ ਦਾ ਬਲ ਵੀ ਕਮਜ਼ੋਰ ਹੁੰਦਾ ਗਿਆ। ਅਤੇ ਕੀ ਕੀਤਾ? ਉਸਦੇ ਨਾਲ ਦੇ ਸਾਥੀਆਂ ਨੇ ਵੇਖਿਆ, ਧਨ ਬੜਾ ਕਮਾਇਆ, ਬੜਾ ਲੁੱਟ ਕੇ ਲਿਆ, ਹੁਣ ਇਹ ਸਰੀਰ ਨਿਤਾਣਾ, ਇਹ ਕੀ ਕਰੇਗਾ ਸਰਦਾਰ? ਅਸੀਂ ਇਤਨੇ ਬੰਦੇ, ਇਹ ਇਕੱਲਾ। ਉਹਨਾਂ ਨੇ, ਸਾਥੀਆਂ ਨੇ ਹੀ ਉਸ ਧਨ ਬਦਲੇ ਆਪਣੇ ਸਰਦਾਰ ਨੂੰ ਕੁੱਟਿਆ, ਬੜਾ ਕੁੱਟਿਆ, ਕੁੱਟ ਕੱਟ ਕੇ ਅਦਮੋਇਆ ਛੱਡ ਕੇ ਧਨ ਸਾਰਾ ਲੁੱਟ ਕੇ ਤੁਰ ਪਏ। ਬੜਾ ਚੀਕਾ ਮਾਰੇ, ਬੜਾ ਬੁਰਾ ਭਲਾ ਕਵੇ, ਬੜੇ ਮਾੜੇ ਸ਼ਬਦ ਬੋਲੇ। ਜਦੋਂ ਲੁੱਟਿਆ ਗਿਆ, ਮਾੜੇ ਸ਼ਬਦ ਬੋਲਣੇ, ਜਦੋਂ ਸਭ ਕੁਛ ਗਵਾ ਬੈਠਿਆ, ਨਾਲੇ ਸਰੀਰ ਦੀਆਂ ਸੱਟਾਂ, ਉਸ ਦਾ ਦਰਦ, ਨਾਲੇ ਧਨ ਲੁਟਾ ਕੇ, ਬੜਾ ਰੋਇਆ, ਬੜਾ ਉੱਚੀ ਉੱਚੀ ਬੋਲਿਆ। ਕੋਲੋਂ ਇੱਕ ਮਹਾਤਮਾ ਲੰਘੇ, ਮਹਾਤਮਾ ਨੇ ਜ਼ਖਮੀ ਹੋਏ ਨੂੰ ਸੰਭਾਲਿਆ, ਮਲਮ ਪੱਟੀ ਕੀਤੀ, ਪਿਆਰ ਦਿੱਤਾ, ਪਰ ਉਹ ਤਾਂ ਬੁਰੇ ਸ਼ਬਦ, ਮਾੜੇ ਸ਼ਬਦ ਬੋਲਣੋਂ ਨਾ ਛੱਡੇ, ਬੜੇ ਮਾੜੇ ਸ਼ਬਦ ਬੋਲੇ ਆਪਣੇ ਸਾਥੀਆਂ ਨੂੰ, ਬੋਲਦਾ ਹੀ ਗਿਆ, ਬੜੇ ਮਾੜੇ ਸ਼ਬਦ ਬੋਲੇ। ਮਹਾਤਮਾ ਨੇ ਕਿਹਾ ਵੀ ਇਹ ਕਿਉਂ ਬੋਲਦਾ ਹੈ? ਜ਼ਖਮ ਤੇਰੇ ਠੀਕ ਹੋ ਰਹੇ ਨੇ, ਤੂੰ ਇਹ ਮਾੜੇ ਸ਼ਬਦ ਕਿਉਂ ਬੋਲਦਾ ਹੈ? ਕਹਿੰਦੇ ਉਹਨਾਂ ਨੇ ਮੇਰੇ ਨਾਲ ਬੜਾ ਮਾੜਾ ਕੀਤਾ, ਬੜਾ ਭੈੜਾ ਸਲੂਕ ਕੀਤਾ, ਇੱਕ ਸਰਦਾਰ ਨੂੰ ਮਾਰਨਾ, ਮੈਂ ਉਹਨਾਂ ਲਈ ਆਹ ਕੰਮ ਕੀਤਾ, ਮੈਂ ਉਹਨਾਂ ਲਈ ਆਹ ਕੰਮ ਕੀਤਾ, ਅਤੇ ਉਹਨਾਂ ਨੇ ਮੈਨੂੰ ਮਾਰਿਆ, ਮੈਨੂੰ ਜਾਨੋਂ ਮਾਰਨ ਲੱਗੇ ਇੱਕ ਧਨ ਪਿੱਛੇ। ਮਹਾਤਮਾ ਬੜੇ ਜ਼ੋਰ ਜ਼ੋਰ ਦੀ ਹੱਸੇ, ਆਖਿਆ ਤੂੰ ਹੈ ਤਾਂ ਡਾਕੂਆਂ ਦਾ ਸਰਦਾਰ ਸੀ, ਉਹ ਤੇਰੇ ਨਾਲ ਕੌਣ ਸਨ ਲੁੱਟਣ ਵਾਲੇ? ਕਹਿੰਦੇ ਮੇਰੇ ਸਾਥੀ। ਕਹਿੰਦੇ ਉਹਨਾਂ ਨੂੰ ਤੂੰ ਕੀ ਸਿਖਾਇਆ ਸੀ? ਲੁੱਟਣਾ ਸਿਖਾਇਆ ਸੀ ਨਾ, ਉਹ ਤੈਨੂੰ ਲੁੱਟ ਕੇ ਲੈ ਗਏ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਕਿਸੇ ਨੂੰ ਮਾਰਨਾ ਸਿਖਾਇਆ ਸੀ, ਉਹ ਤੈਨੂੰ ਮਾਰ ਕੇ ਲੈ ਗਏ। ਤੂੰ ਕਿਸੇ 'ਤੇ ਰਹਿਮ ਕਰਨਾ ਦੱਸਿਆ ਹੁੰਦਾ ਤੇ ਰਹਿਮ ਕਰਦੇ, जो तू सिखाउंदा रहा वो पूरे ट्रेड हो गए जब सतनाम श्री वाहिगुरु तू भी उन्होंने सिखाया धन लुटना मार के लुटना ठगी करके लुटना छल करके लुटना माड़े कर्म करके लुटना जो जो तू सिखाउंदा रहा वो करते रहे जे अज वो तेरे नाल कर गए तो हुण रोंदा क्यों है जो जहा तू सिखाया वो जहा तेरे नाल कर गए तू चंगा कुछ सिखाया होंदा तो चंगा कर जाते जब सतनाम श्री वाई गल तो साफ ये है असी भी सोचिए असी अपने मित्रां नू की सिखाया असी अपने बच्चियां नू की सिखाया जप सतनाम श्री वाहिगुरु जे तो असी अपने बच्चियां नू जप जी साहब का पाठ सिखाया फिर तो जरूर सुनांगे जे असी अपने बच्चियां नू गुरु घर लैके आए फिर तो अपनी अखां नाल वेखांगे गुरु घर बैठिआं नू जे असी अपने बच्चियां नू कोई परउपकार दस्सिआ फिर सुनांगे कि किसी दी अंश ने परमेश्वर दे हुकम विच कुछ उपकार कीता है जे असी सचमुच सच बोलना सिखाया फिर सच सुनांगे जे असी सचमुच दया सिखाई है तो फिर असी वेखांगे कि साडे नाल जो जुड़न वाले ने दया करके किवें जुड़े ने पर जे असी अपने बच्चियां नू भी लोभ ही दस्सिया है लालच करना ही सिखाया है असी सिर्फ व्यापार ही दसिया है व्यापार की जुगत ही दसी असी अपने बच्चों उधर ही तोरिया जिधर संसार तुरदा सी ते जदों साडे बच्चों ने वेखिया कि बापू मेरा अपने बापू का सत्कार नहीं करता तो पुत्र ने फिर जो बापू का सत्कार ना किया तो फिर कवे कि मेरा पुत्र मेरा सत्कार नहीं करता सिखाया की है जब सतनाम श्री वाहे फिर की सिखाया है ये तो गल समझनी होएगी कूड़ दे व्यापारियों ने निहों कीता कूड़ नाल हुण कूड़ दे व्यापारी जदों निहों कूड़ नाल करनगे ते उन्हां दे साथी भी कूड़ नाल निहों करनगे ताइयों सतगुर कहिंदे ने कूड़ियार कुड़ियारी जाए रले जपो सतनाम श्री दो शब्द दास ने लभे ने एक शब्द है वासना दूसरा है निर्वासना एक बारी सारे जप सतनाम दो शब्दों का कुछ भेद पाया है कैसे एक वासना वाला मंगदा ही रहिंदा है वो कहिंदा है दे 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 बचपन तो ही मंगदा है माता नूं कहिंदा दे पिता नूं कहिंदा दे भरावां नूं कहिंदा दे सोझी आई पहलां तां माता पिता तो मंगदा रहा वड्डे होके भी मंगदा रहा सारी जिंदगी मंगदा ही रहा जे उहनूं सोझी आ गई गुरु कोलों मंग ते गुरु कोलों भी मंगदा रहा ते सतनाम मंगदा है वह कहिंदा दे 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 पर एक होर है जिस दे अंदर वासना नहीं ओ खड़ गया शहनशाह दे दरबार विच खड़ गया नाल एक वासना वाला खड़ा एक निर्वासना वाला दोनों खड़ गए एक कहिंदा दे दे आ पदार्थ दे आ पदार्थ दे आ पदार्थ दे आ पदार्थ दे जितने कुड़ियार पदार्थ मंगदा है ओ दे दे पर एक सामने खलोता दर्शन करी जांदा है जप सतनाम श्री दीदार करी जांदा है वो तो अपने नेत्र दी टिक्की लगा के बैठा है वो तो दर्शन करता जा रहा है वो दर्शना कुछ तो कुछ प्राप्त होता जा रहा है उन्हें शीतलता मिल रही है उन्हें ठंड मिल रही है वो कहिंदा गुरु कैसे हो तुहाड़ा नूर कैसा है प्रकाश कैसा है जैसा सुनिया सी तैसा ही है जप सतनाम श्री वाई जैसा सुनिया सी तैसा ही है होया की तो मैं हूं दसा की होया जेड़ा दर्शन करदा रहा वो तो सम्राट बन गया बादशाह बन के निकलिया जप सतनाम श्री वाहिगुरु देह दे करन वाला फिर मंगते दा मंगता ही रहा क्यों जिसने ਸ਼ਹਿਨਸ਼ਾਹ ਨੂੰ ਹੀ ਮੰਗ ਲਿਆ, ਉਹ ਤਾਂ ਦੇਣ ਵਾਲਾ ਬਣ ਗਿਆ। ਸਾਰੇ ਆਖੋ ਧੰਨ ਗੁਰੂ ਅਮਰਦਾਸ, ਤੁਸੀਂ ਤਾਂ ਦੇਣ ਵਾਲੇ ਬਣ ਗਏ। ਭਾਈ ਜੇਠਾ, ਤੁਸੀਂ ਭਾਈ ਜੇਠਾ ਨਹੀਂ ਰਹੇ, ਧੰਨ ਗੁਰੂ ਰਾਮਦਾਸ ਬਣ ਗਏ। ਜਪੋ ਸਤਨਾਮ ਸ਼੍ਰੀ, ਧੰਨ ਗੁਰੂ ਰਾਮਦਾਸ ਬਣ ਗਏ। ਪ੍ਰਿਥੀਆ ਤੂੰ ਮੰਗਦਾ ਹੀ ਰਿਹਾ, ਦੇ ਦੇ ਕਰਦਾ ਰਿਹਾ, ਤੂੰ ਪ੍ਰਿਥੀਆ ਪ੍ਰਿਥੀਆ ਹੀ ਰਿਹਾ, ਪਰ ਗੁਰੂ ਅਰਜਨ ਤਾਂ ਧੰਨ ਗੁਰੂ ਨਾਨਕ ਪੰਜਵਾਂ ਬਣ ਗਿਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਪੰਜਵਾਂ ਗੁਰੂ ਨਾਨਕ ਗੁਰੂ ਅਰਜਨ ਬਣ ਗਿਆ, ਜਿਸ ਨੇ ਕੀ ਕਿਹਾ ਸੀ, ਭਾਗ ਹੋਆ ਗੁਰੂ ਸੰਤ ਮਿਲਾਇਆ, ਉਹ ਬਣ ਗਿਆ ਸਮਰਾਟ, ਬਣ ਗਿਆ ਸ਼ਹਿਨਸ਼ਾਹ ਬਣ ਗਿਆ। ਉਸਦੀ ਨਿਸ਼ਾਨੀ ਹੈ, ਮੰਗਤਾ ਤਾਂ ਸਿਰਫ ਕਹਿੰਦਾ ਮੈਨੂੰ ਦੇ, ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਪਰ ਜਿਹੜਾ ਤੇਰੇ ਦਰਬਾਰ ਤੇ ਤੇਰੇ ਨਾਲ ਨਿਹੁ ਕਰ ਗਿਆ, ਉਹ ਫਿਰ ਜਦੋਂ ਆਪ ਦੇਣ ਲੱਗ ਪੈਂਦਾ ਤੇ ਆਪਣੇ ਜੋਗਾ ਕੁਛ ਨਹੀਂ ਰੱਖਦਾ, ਸਭ ਕੁਛ ਹੀ ਲੁਟਾ ਦਿੰਦਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਉਸਦੇ ਪੱਲੇ ਪਤਾ ਕੀ ਰਹਿੰਦਾ, ਐਸੇ ਸ਼ਹਿਨਸ਼ਾਹ ਦੇ ਪੱਲੇ ਕੀ ਰਹਿੰਦਾ, ਐਸੇ ਸ਼ਾਹ ਦੇ ਪੱਲੇ ਕੀ ਰਹਿੰਦਾ ਜਿਹੜਾ ਸਭ ਕੁਛ ਦੇ ਦਿੰਦਾ, ਕਹਿੰਦੇ ਕਿ ਕੁਛ ਰਹਿੰਦਾ ਵੀ ਹੈ। ਹੁਣ ਦੱਸਾਂ ਧੰਨ ਗੁਰੂ ਰਾਮਦਾਸ ਜੀ, ਤੁਸੀਂ ਧੰਨ ਗੁਰੂ ਅਰਜਨ ਦੇਵ ਜੀ ਨੂੰ ਪਤਾ ਕੀ ਦੇ ਦਿੱਤਾ, ਪ੍ਰਿਥੀਏ ਨੂੰ ਕੁਛ ਨਹੀਂ ਮਿਲਿਆ। ਪ੍ਰਿਥੀਏ ਨੂੰ ਤੁਸੀਂ ਕਿਹਾ ਸੀ ਹਰ ਸਮੇਂ ਗੋਲਕ ਵਿੱਚ ਹੱਥ ਮਾਰਦਾ ਰਹਿੰਦਾ ਸੀ ਪ੍ਰਿਥੀਆ, ਜਦੋਂ ਧੰਨ ਗੁਰੂ ਰਾਮਦਾਸ ਜੀ ਆਉਂਦੇ ਸੀ ਅਤੇ ਹੱਥ ਮਾਰਦਾ ਸੀ ਅਤੇ ਕਿਹਾ ਸਤਿਗੁਰੂ ਜੀ ਨੇ, ਉਹ ਪ੍ਰਿਥੀਆ ਮਾਇਆ ਵਿੱਚ ਹੱਥ ਮਾਰਦਾ ਰਹਿੰਦਾ, ਮਾਇਆ ਕਾਲੀ ਹੁੰਦੀ ਹੈ, ਤੇਰਾ ਮਨ ਵੀ ਕਾਲਾ ਕਰ ਦੇਗੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਕਾਲਖ ਦੇ ਵਿੱਚ ਹੱਥ ਨਾ ਮਾਰਿਆ ਕਰ। ਪਰ ਧੰਨ ਗੁਰੂ ਰਾਮਦਾਸ ਜੀ, ਤੁਸੀਂ ਬਖਸ਼ਿਸ਼ ਕੀਤੀ ਨਾ, ਅਤੇ ਜਿਹੜੇ ਸ਼ਾਹ ਬਣ ਗਏ ਪਤਾ ਕੀ ਉਹਨਾਂ ਦੇ ਪੱਲੇ ਕੀ ਰਿਹਾ, ਹਰ ਨਾਮ ਲਿਵ ਲਾਏ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਉਹਨਾਂ ਦੀ ਤਾਂ ਲਿਵ ਲੱਗ ਗਈ, ਜੁੜ ਗਏ, ਜਿਹੜੇ ਸ਼ਾਹ ਨਾਲ ਜੁੜ ਗਏ ਉਹ ਸ਼ਾਹੂਕਾਰ ਬਣ ਗਏ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜੇ ਸਿਰਫ ਸ਼ਾਹ ਦੇ ਦਾਤਾਂ ਨਾਲ ਜੁੜੇ, ਧਨ ਨਾਲ ਜੁੜੇ ਉਹ ਨਹੀਂ, ਜਿਹੜੇ ਮਾਇਆ ਨਾਲ ਜੁੜੇ ਉਹ ਨਹੀਂ, ਜਿਹੜੇ ਦਾਤਾਰ ਨਾਲ ਜੁੜੇ ਉਹ ਸ਼ਾਹ ਬਣ ਗਏ, ਉਹ ਸ਼ਾਹੂਕਾਰ ਬਣ ਗਏ। ਸੇ ਧਨਵੰਤ ਉਹ ਸ਼ਾਹੂਕਾਰ ਹੋਏ, ਹਰ ਨਾਮ ਲਿਵ ਲਾਏ। ਇੱਕ ਵਾਰੀ ਸਾਰੇ ਜਪੋ ਫਿਰ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਵਾਰੀ ਸਾਰੇ ਜਪੋ ਸਤਨਾਮ। ਹੁਣ ਸਵਾਲ ਪੈਦਾ ਹੋ ਗਿਆ, ਸਮਾਂ ਵੀ ਹੋ ਗਿਆ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸੇ ਧਨਵੰਤ ਹਰ ਨਾਮ ਲਿਵ ਲਾਏ। ਗੁਰਮੁਖ ਪਿਆਰਿਓ, ਇੱਕੋ ਇੱਕ ਧਨ ਹੈ ਜਿਸ ਨਾਲ ਜੇ ਕਿਸੇ ਜਗਿਆਸੂ ਨੇ ਲਿਵ ਲਗਾ ਲਈ, ਉਸਦੇ ਅੰਦਰ ਉਸੇ ਧਨ ਦਾ ਪ੍ਰਕਾਸ਼ ਹੋ ਗਿਆ। ਗੁਰਪੂਰੈ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ। ਪਰ ਹੁੰਦਾ ਹੈ ਪ੍ਰਭੂ ਦੀ ਕਿਰਪਾ ਨਾਲ, ਉਸਦੇ ਅੰਦਰ ਨਾਮ ਧਨ ਪ੍ਰਗਟ ਹੋ ਗਿਆ, ਪਰ ਹੁੰਦਾ ਹੈ ਪਰਮਾਤਮਾ ਦੀ ਕਿਰਪਾ ਨਾਲ। ਪਰਮਾਤਮਾ ਦੀ ਕਿਰਪਾ ਨਾਲ ਜਿਸ ਦੇ ਅੰਦਰ ਨਾਮ ਧਨ ਪ੍ਰਗਟ ਹੋ ਗਿਆ, ਉਸਦੇ ਅੰਦਰ ਸਤ ਆ ਗਿਆ, ਸੰਤੋਖ ਆ ਗਿਆ, ਦਇਆ ਆ ਗਈ, ਧੀਰਜ ਆ ਗਿਆ, ਗਿਆਨ ਆ ਗਿਆ, ਬੈਰਾਗ ਆ ਗਿਆ। ਜਪੋ ਸਤਨਾਮ ਸ਼੍ਰੀ। ਜਿਸ ਦੇ ਪੱਲੇ ਨਾਮ ਧਨ ਨਹੀਂ ਸੀ, ਕੋਈ ਬਾਜ਼ਾਰ ਚਲਾ ਗਿਆ ਹੀਰੇ ਜਵਾਹਰਾਤ ਲੈ ਕੇ, ਪਰ ਹੀਰਿਆਂ ਤੇ ਜਵਾਹਰਾਤ ਨਾਲ ਵੀ ਕੋਈ ਧੀਰਜ ਖਰੀਦ ਕੇ ਨਾ ਲਿਆ ਸਕਿਆ। ਬੜੇ ਬੜੇ ਜਵਾਹਰ ਤੇ ਮਾਣਕ ਲੈ ਗਿਆ ਕੋਈ, ਜਵਾਹਰ ਤੇ ਮਾਣਕ ਨਾਲ ਕੋਈ ਬਾਜ਼ਾਰੋਂ ਸੰਤੋਖ ਖਰੀਦ ਕੇ ਨਾ ਲਿਆ ਸਕਿਆ। ਕੋਈ ਹੈ ਨੋਟਾਂ ਦੀ ਥੈਲੀ ਭਰ ਕੇ ਬਾਜ਼ਾਰੋਂ ਸੱਤ ਖਰੀਦ ਕੇ ਲਿਆ? ਹਾਂ, ਕਿਸੇ ਪਾਸ ਕਿਤਨਾ ਵੀ ਧਨ ਹੋਵੇ, ਕੋਈ ਲਿਆ ਸਕਦਾ ਬਾਜ਼ਾਰ ਦੇ ਅੰਦਰੋਂ ਜਾ ਕੇ ਗਿਆਨ ਖਰੀਦ ਕੇ ਲਿਆਵੇ, ਬੈਰਾਗ ਖਰੀਦ ਕੇ ਲਿਆਵੇ? ਨਹੀਂ। ਇਹ ਪ੍ਰਾਪਤ ਹੁੰਦਾ ਹੈ ਸੱਚੇ ਹਰ ਧਨ ਨਾਲ। ਕਿਸੇ ਧਨ ਨਾਲ ਕੋਈ ਐਨਕ ਤਾਂ ਖਰੀਦ ਲਏਗਾ, ਪਰ ਨਜ਼ਰ ਕਿੱਥੋਂ ਖਰੀਦ ਕੇ ਲਿਆਏਗਾ? ਕਿਸੇ ਧਨ ਦੇ ਨਾਲ ਕੋਈ ਕਿਤਾਬਾਂ ਤਾਂ ਖਰੀਦ ਲਏਗਾ, ਪਰ ਵਿਦਿਆ ਕਿੱਥੋਂ ਖਰੀਦ ਕੇ ਲਿਆਏਗਾ? ਕਿਸੇ ਤਨ ਦੇ ਨਾਲ ਕੋਈ ਬਿਸਤਰ ਤਾਂ ਖਰੀਦ ਲਏਗਾ ਪਰ ਨੀਂਦ ਕਿੱਥੋਂ ਖਰੀਦ ਕੇ ਲਿਆਏਗਾ। ਕਿਸੇ ਤਨ ਦੇ ਨਾਲ ਕੋਈ ਦਵਾਈਆਂ ਤਾਂ ਖਰੀਦ ਲਏਗਾ ਪਰ ਤੰਦਰੁਸਤੀ ਕਿੱਥੋਂ ਖਰੀਦ ਕੇ ਲਿਆਏਗਾ। ਪਰ ਮੈਂ ਦੱਸਾਂ, ਇੱਕ ਧਨ ਹੈ ਨਾਮ ਧਨ। ਨਜ਼ਰ ਤਾਂ ਇੱਕ ਪਾਸੇ ਦੀ ਗੱਲ ਰਹੀ, ਤੈਨੂੰ ਪਾਰ ਬ੍ਰਹਮ ਦੀ ਨਜ਼ਰ ਹੀ ਮਿਲ ਜਾਏਗੀ ਜੇ ਅਗਰ ਤੇਰੇ ਪੱਲੇ ਨਾਮ ਧਨ ਹੋਏਗਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸੱਚਮੁੱਚ ਪਾਰ ਬ੍ਰਹਮ ਦੀ ਨਜ਼ਰ ਮਿਲ ਜਾਏਗੀ। ਜੇ ਪਾਰ ਬ੍ਰਹਮ ਦੀ ਨਜ਼ਰ ਮਿਲ ਗਈ, ਤੇਰੇ ਅੰਦਰ ਤ੍ਰਿਪਤੀ ਹੋ ਜਾਏਗੀ। ਕੋਈ ਸੰਸਾਰ ਦਾ ਪਦਾਰਥ ਤੇਰੇ ਸੰਤੋਖ ਨੂੰ ਤੋੜ ਨਹੀਂ ਸਕੇਗਾ। ਸੰਤੋਖ ਦਾ ਭਾਵ ਕੀ ਹੈ? ਜੋ ਕੁਝ ਪ੍ਰਾਪਤ ਹੋ ਜਾਏ ਉਸ ਦਾ ਸ਼ੁਕਰਾਨਾ ਕਰੇ, ਜੋ ਕੁਝ ਪ੍ਰਾਪਤ ਨਹੀਂ ਹੋਇਆ ਉਸ ਦਾ ਰੋਸ ਨਾ ਕਰੇ, ਉਸ ਨੂੰ ਸੰਤੋਖ ਕਹਿੰਦੇ ਨੇ। ਜੇ ਇੱਕ ਸ਼ੇਰ 'ਚੋਂ ਇੱਕ ਛਟਾਂਕ ਮਿਲ ਗਈ ਉਸ ਦਾ ਸ਼ੁਕਰਾਨਾ ਕਰੇ, 15 ਛਟਾਂਕਾਂ ਦਾ ਰੋਸ ਨਾ ਕਰੇ, ਉਸ ਨੂੰ ਕਹਿੰਦੇ ਨੇ ਸੰਤੋਖ। ਐਸਾ ਸੰਤੋਖ ਮਿਲ ਜਾਏਗਾ, ਤ੍ਰਿਪਤੀ ਹੋ ਜਾਏਗੀ। ਜਿੱਥੇ ਤ੍ਰਿਪਤੀ ਨਹੀਂ ਉੱਥੇ ਹਿੰਸਾ ਹੈ, ਜਿੱਥੇ ਤ੍ਰਿਪਤੀ ਨਹੀਂ ਉੱਥੇ ਹੇਤ ਲੋਭ ਮੋਹ ਕੋਪ ਹੈ। ਜਿਤਨਾ ਸੰਸਾਰ ਵਿੱਚ ਕਲਪਨਾ ਹੈ, ਜਿਤਨੀ ਸੰਸਾਰ ਵਿੱਚ ਝਗੜਾ ਹੈ, ਜਿਤਨਾ ਸੰਸਾਰ ਵਿੱਚ ਕਲੇਸ਼ ਹੈ, ਤ੍ਰਿਪਤੀ ਦੇ ਨਾ ਹੋਣ ਕਰਕੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕੁੜਿਆਰ ਧਨ ਨੇ ਸੰਤੋਖ ਨਹੀਂ ਹੋਣ ਦਿੱਤਾ, ਕੁੜਿਆਰ ਧਨ ਨੇ ਤ੍ਰਿਪਤੀ ਨਹੀਂ ਹੋਣ ਦਿੱਤੀ। ਕੁੜਿਆਰ ਤਨ ਚਾਹੇ ਕਿਸੇ ਨੇ ਕਿਤਨਾ ਵੀ ਸੰਚਨ ਕੀਤਾ ਹੈ, ਉਹ ਦੁਖੀ ਹੋਇਆ, ਰੋਇਆ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਇੱਕ ਵਿਚਾਰ ਇਹ ਕਰਕੇ ਫਿਰ ਦਾਸ ਸ਼ਬਦ ਦੀਆਂ ਪੰਕਤੀਆਂ ਨੂੰ ਛੂਏਗਾ। ਇੱਕ ਵਾਰੀ ਸਾਰੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਵਿਚਾਰ ਇਹ ਹੁੰਦਾ ਹੈ ਕਿ ਹਰ ਬੰਦਾ ਇਹ ਜਾਣਦਾ ਹੈ ਕਿ ਕੋਈ ਵੀ ਵਪਾਰ ਕਰਨਾ ਹੋਵੇ, ਵਪਾਰ ਦੀ ਇਨਵੈਸਟਮੈਂਟ ਹੁੰਦੀ ਹੈ, ਪੂੰਜੀ ਲੱਗਦੀ ਹੈ, ਪੂੰਜੀ ਦੇ ਨਾਲ ਵਪਾਰ ਕੀਤਾ ਜਾਂਦਾ ਹੈ ਅਤੇ ਪੂੰਜੀ ਦੇ ਨਾਲ ਨਾਲ ਵਪਾਰ ਕਰਕੇ ਲਾਭ ਪ੍ਰਾਪਤ ਕਰਨ ਵਾਸਤੇ ਸਮਾਂ ਵੀ ਲੱਗਦਾ ਹੈ। ਮੰਨ ਲਓ ਕਿ ਇੱਕ ਪਿਤਾ ਨੇ ਪੁੱਤਰ ਨੂੰ ਪੂੰਜੀ ਦੇ ਕੇ ਤੋਰ ਦਿੱਤਾ ਹੈ ਵਪਾਰ ਕਰਨ ਵਾਸਤੇ। ਹੁਣ ਪੂੰਜੀ ਲੈ ਕੇ ਪੁੱਤਰ ਵਪਾਰ ਕਰਨ ਚਲਾ ਗਿਆ, ਨਾਲ ਸਮਾਂ ਦੇ ਦਿੱਤਾ, ਤੈਨੂੰ ਮੈਂ ਬਾਹਰ ਭੇਜ ਰਿਹਾ ਦੂਸਰੇ ਦੇਸ਼ ਵਿੱਚ ਇਤਨੀ ਪੂੰਜੀ ਲਗਾ ਕੇ। ਇੱਕ ਸਾਲ ਤੋਂ ਬਾਅਦ ਜਾਂ 2 ਸਾਲ ਤੋਂ ਬਾਅਦ ਜਾਂ 10 ਸਾਲ ਤੋਂ ਬਾਅਦ ਸਮਾਂ ਕਿਸੇ ਨੇ ਮੁਕਰਰ ਕੀਤਾ, ਤੂੰ ਵਾਪਸ ਆਉਣਾ ਹੈ ਅਤੇ ਵਪਾਰ ਦਾ ਲਾਭ ਪ੍ਰਾਪਤ ਕਰਕੇ ਆਈ। ਪਰ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ, ਜੇ ਤਾਂ ਵਪਾਰ ਵਿੱਚ ਪੈ ਜਾਏ ਘਾਟਾ ਤਾਂ ਘਾਟੇ ਦੀ ਇੱਕ ਨਿਸ਼ਾਨੀ ਹੈ, ਪੂੰਜੀ ਘੱਟ ਜਾਏਗੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਘਾਟਾ ਤਾਂ ਹੋਏਗਾ ਹੀ ਹੋਏਗਾ, ਪਰ ਜਿਤਨਾ ਘਾਟਾ ਹੋਏਗਾ ਉਹ ਪੂੰਜੀ ਵਿੱਚੋਂ ਕੱਟੇਗਾ। ਪਰ ਜੇ ਹੋ ਜਾਏ ਲਾਭ, ਪੂੰਜੀ ਉਸੇ ਤਰ੍ਹਾਂ ਹੀ ਰਹੇਗੀ, ਲਾਭ ਉੱਪਰ ਚਲਾ ਜਾਏਗਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਵਪਾਰ ਦਾ ਅਸੂਲ ਹੈ, ਪੂੰਜੀ ਵੀ ਨਹੀਂ ਮੁੱਕੇਗੀ, ਪੂੰਜੀ ਰਹੇਗੀ, ਪਰ ਲਾਭ ਕਰਕੇ ਵਪਾਰ ਦੇ ਵਿੱਚ ਲੱਗੀ ਹੋਈ ਪੂੰਜੀ ਨੂੰ ਕੋਈ ਖਤਰਾ ਨਹੀਂ। ਉਹ ਪੂੰਜੀ ਦੀ ਪੂੰਜੀ ਰਹੇਗੀ ਅਤੇ ਵਪਾਰ ਦੇ ਵਿੱਚ ਹੋਇਆ ਲਾਭ ਉਹ ਪੂੰਜੀ ਤੋਂ ਉੱਪਰ ਚਲਾ ਜਾਏਗਾ। ਇਸ ਵਿਚਾਰ ਨੂੰ ਲੈ ਕੇ ਕਈ ਵਾਰੀ ਅੰਦਰ ਐਸਾ ਖਿਆਲ ਬਣ ਜਾਂਦਾ ਹੈ ਵੀ ਐਸਾ ਵਪਾਰ ਕਰੀਏ ਜਿਹੜੀ ਨਿਰੰਕਾਰ ਨੇ ਸਾਨੂੰ ਪੂੰਜੀ ਦਿੱਤੀ ਸੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਗੁਣਾਂ ਦੀ, ਸਵਾਸਾਂ ਦਾ ਸਮਾਂ ਦੇ ਕੇ ਅਤੇ ਜੇ ਲਾਭ ਹੋਵੇ, ਕਮ ਸੇ ਕਮ ਗੁਣਾਂ ਦੀ ਪੂੰਜੀ ਤਾਂ ਰਹੇਗੀ। ਜਪੋ ਸਤਨਾਮ ਸ਼੍ਰੀ। ਸਤਿਗੁਰੂ ਜੀ ਨੇ ਸ਼ਾਇਦ ਇਸੇ ਕਰਕੇ ਕਿਹਾ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਫਿਰ ਤਾਂ ਮਨੁੱਖ ਹੀ ਨਹੀਂ ਰਹੇਗਾ, ਮਨੁੱਖ ਹੁੰਦਿਆਂ ਹੋਇਆਂ ਮਨੁੱਖ ਨਹੀਂ ਰਹੇਗਾ। ਜੇ ਮਨੁੱਖਤਾ ਦੇ ਗੁਣ ਹੀ ਨਾ ਰਹੇ ਤੇ ਮਨੁੱਖ ਹੀ ਰਹੇਗਾ। ਤੇ ਕਿਧਰ ਪਾਰ ਬ੍ਰਹਮ ਇਹ ਨਾ ਕਹਿਣ ਵੀ ਭੇਜਿਆ ਤਾਂ ਮੈਂ ਤੈਨੂੰ ਮਨੁੱਖ ਦਾ ਜਾਮਾ ਦੇ ਕੇ ਸੀ ਤੇ ਵਾਪਸ ਆਉਣ ਲੱਗਿਆ ਤੂੰ ਪਸ਼ੂ ਬਣ ਕੇ ਕਿਵੇਂ ਆ ਗਿਆ, ਜਦੋਂ ਸਤਨਾਮ ਸ਼੍ਰੀ ਵਾਹਿਗੁਰੂ। ਕਿਧਰ ਇਹ ਨਾ ਕਹਿਣ ਉਹ ਭੇਜਿਆ ਤਾਂ ਮੈਂ ਤੈਨੂੰ ਦੋ ਅੱਖਾਂ ਤੇ ਇਹ ਦੋ ਹੱਥ ਤੇ ਦੋ ਮੈਂ ਤੈਨੂੰ ਦਿੱਤੇ ਸੀ ਬਾਹਾਂ ਤੇ ਇਹ ਦੋ ਪੈਰ ਦਿੱਤੇ ਸੀ, ਇਹ ਚਾਰ ਲੱਤਾਂ ਵਾਲਾ ਪਸ਼ੂ ਬਣ ਕੇ ਕਿਵੇਂ ਆ ਗਿਆ, ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਭੇਜਿਆ ਮੈਂ ਤੈਨੂੰ ਕਿਸ ਰੂਪ ਵਿੱਚ ਸੀ, ਤੂੰ ਆ ਕਿਹੜੇ ਸਰੂਪ ਦੇ ਵਿੱਚ ਗਿਆ, ਉਹ ਮੈਂ ਤੈਨੂੰ ਬੰਦਾ ਬਣਾ ਕੇ ਭੇਜਿਆ ਸੀ, ਤੂੰ ਬੰਦੇ ਦਾ ਬੰਦਾ ਵੀ ਨਹੀਂ ਰਿਹਾ। ਇਸ ਦਾ ਮਤਲਬ ਇਹ ਹੈ ਕਿ ਪੂੰਜੀ ਲੁੱਟੀ ਗਈ, ਜਪੋ ਸਤਨਾਮ। ਲੁੱਟਣ ਵਾਲੇ ਕੌਣ ਸੀ, ਲੁੱਟਣ ਵਾਲੇ ਕਰਦੇ ਕੀ ਨੇ, ਜਦੋਂ ਕਿਸੇ ਨੇ ਲੁੱਟਣਾ ਹੋਵੇ ਕੀ ਕਰਦੇ ਨੇ, ਆਪਣੇ ਆਪਣੇ ਲੁੱਟਣ ਵਾਲੇ ਨੇ ਤਰੀਕੇ ਬਣਾਏ ਹੋਏ ਨੇ, ਪਰ ਇਹ ਪਸ਼ੂ ਬਿਰਤੀਆਂ ਨੇ, ਪ੍ਰੇਤ ਬਿਰਤੀਆਂ ਨੇ, ਇਹ ਜੂਨਾਂ ਨੇ ਆਪਣਾ ਹੀ ਤਰੀਕਾ ਬਣਾਇਆ ਹੋਇਆ। ਇਹ ਕੀ ਕਰਦੇ ਨੇ, ਦੇਖਿਆ ਇਹ ਬੰਦਾ ਸਾਡਾ ਸਰਦਾਰ ਸੀ, ਇਹ ਹੁਣ ਬੰਦਾ ਬੰਦੇ ਵਰਗਾ ਨਹੀਂ ਰਿਹਾ, ਅਤੇ ਉਹ ਆਪਣਾ ਜਿਤਨਾ ਭੇਖ ਸੀ ਬੰਦੇ 'ਤੇ ਚੜਾ ਕੇ ਤੁਰ ਪੈਂਦੇ ਨੇ। ਜਪੋ ਸਤਨਾਮ 'ਚ ਸਭ ਕੁਝ ਬੰਦੇ ਦੇ ਗੁਣ ਲੁੱਟ ਕੇ ਲੈ ਜਾਂਦੇ ਨੇ। ਇੱਕ ਮਿਸਾਲ ਸਾਡੇ ਸਾਹਮਣੇ ਆਉਂਦੀ ਹੈ, ਅਸੀਂ ਵੇਖਿਆ ਪਸ਼ੂ ਅਤੇ ਪੰਛੀਆਂ ਨੂੰ ਉਹ ਸਾਡੀ ਆਦਤ ਸਿੱਖ ਜਾਂਦੇ ਨੇ, ਜਪ ਸਤਨਾਮ ਸ਼੍ਰੀ ਵਾਹਿਗੁਰੂ ਸਿੱਖਦੇ ਨੇ, ਸਾਡੇ ਘਰ 'ਚ ਪਾਲੇ ਅਸੀਂ ਜੋ ਕੁਛ ਸਿਖਾਉਂਦੇ ਹਾਂ ਸਿੱਖਦੇ ਨੇ, ਮਤਲਬ ਸਾਡੀ ਆਦਤ ਗ੍ਰਹਿਣ ਕਰਦੇ ਨੇ। ਪਸ਼ੂ ਤਾਂ ਸਾਡੇ ਕੋਲ ਬਹੁਤ ਕੁਛ ਸਿੱਖ ਲੈਂਦੇ ਨੇ, ਸਾਡੀ ਆਦਤ ਗ੍ਰਹਿਣ ਕਰ ਲੈਂਦੇ ਨੇ। ਕਾਸ਼ ਕਿ ਸਾਡਾ ਵੀ ਐਸਾ ਸੁਭਾਅ ਹੁੰਦਾ, ਜੇ ਅਸੀਂ ਪਸ਼ੂਆਂ ਨੂੰ ਪਾਲਿਆ ਸੰਭਾਲਿਆ, ਅਸੀਂ ਉਹਨਾਂ ਦੀ ਆਪਣੀ ਆਦਤ ਉਹਨਾਂ ਨੂੰ ਸਿਖਾ ਦਿੱਤੀ, ਅਤੇ ਜਿਸ ਪਾਰ ਬ੍ਰਹਮ ਨੇ ਸਾਨੂੰ ਜਨਮ ਦਿੱਤਾ ਸਾਨੂੰ ਪਾਲਿਆ, ਅਸੀਂ ਉਸਦੀ ਆਦਤ ਨਹੀਂ ਗ੍ਰਹਿਣ ਕਰ ਸਕੇ। ਜਪ ਸਤਨਾਮ ਸ਼੍ਰੀ ਵਾਹਿ, ਉਸਦਾ ਸੁਭਾਅ ਨਹੀਂ ਗ੍ਰਹਿਣ ਕਰ ਸਕੇ। ਉਹ ਨਿਰਵੈਰ ਸੀ, ਉਸਦੀ ਨਿਰਵੈਰਤਾ ਵਾਲਾ ਸੁਭਾਅ ਨਹੀਂ ਗ੍ਰਹਿਣ ਕਰ ਸਕੇ, ਅਸੀਂ ਉਲਟ ਕੰਮ ਕੀਤਾ। ਜੇ ਅਗਰ ਕਿਸੇ ਪਸ਼ੂਆਂ ਨੇ ਦੁਲੱਤੀਆਂ ਮਾਰੀਆਂ ਤਾਂ ਅਸੀਂ ਵੀ ਦੁਲੱਤੀਆਂ ਮਾਰਨੀਆਂ ਸਿੱਖੀਆਂ, ਜੇ ਕਿਸੇ ਪਸ਼ੂ ਨੇ ਤੁਸ ਮਾਰੇ ਤਾਂ ਅਸੀਂ ਤੁਸ ਮਾਰਨੇ ਸਿੱਖੇ। ਕਾਸ਼ ਕਿ ਅਸੀਂ ਵੀ ਪਾਰ ਬ੍ਰਹਮ ਦੇ ਪਿਆਰ ਨੂੰ ਹਾਸਲ ਕੀਤਾ ਹੁੰਦਾ, ਅਤੇ ਕਦੇ ਉਹਨਾਂ ਫਕੀਰਾਂ ਦੀ ਵੀ ਗੱਲ ਯਾਦ ਕਰ ਲੈਂਦੇ ਕਿ ਜਿਨ੍ਹਾਂ ਨੇ ਸ਼ੇਰ ਅਤੇ ਬੱਕਰੀ ਨੂੰ ਇਕੱਠਾ ਘਾਹ ਖਾਣ ਲਾ ਦਿੱਤਾ ਸੀ। ਜਪ ਸਤਨਾਮ ਸ਼੍ਰੀ ਵਾਹਿਗੁਰੂ। ਕਾਸ਼ ਹੋ ਸਕਦਾ ਸੀ, ਪਰ ਹੋਏਗਾ ਉਦੋਂ ਹੀ ਜਦੋਂ ਕੋਈ ਸਚਿਆਰ ਨਾਲ ਨਿਹੋ ਕਰੇਗਾ। ਬਿਨਾਂ ਸਚਿਆਰ ਨਾਲ ਨਿਹੋ ਕਰਨ 'ਤੇ ਗੱਲ ਨਹੀਂ ਹੋ ਸਕਦੀ। ਇੱਕ ਗੱਲ ਮੈਂ ਹੋਰ ਕਹਿ ਦਿਆਂ, ਗੁਰਮੁਖ ਪਿਆਰਿਓ, ਜੋ ਕੁਛ ਸਾਨੂੰ ਪ੍ਰਾਪਤ ਹੋਇਆ ਇਹ ਹੋਇਆ ਸਚਿਆਰ ਤਨ ਤੋਂ ਹੀ ਹੈ। ਜੋ ਕੁਛ ਕਮਾਇਆ ਸੀ ਨਾ, ਉਹ ਕੁਛ ਸਾਨੂੰ ਮਿਲਿਆ ਹੋਇਆ ਹੈ। ਜੋ ਅਸੀਂ ਹੁਣ ਕਮਾਵਾਂਗੇ ਨਾ, ਉਹ ਅੱਗੋਂ ਮਿਲੇਗਾ, ਇਹ ਯਕੀਨ ਕਰਨਾ। ਜੇ ਅਗਰ ਕੋਈ ਜ਼ਹਿਰ ਬੀਜ ਬੈਠਾ, ਉਸਨੂੰ ਅੰਮ੍ਰਿਤ ਨਹੀਂ ਮਿਲੇਗਾ। ਬੀਜੇ ਬਿਖ ਮੰਗਾ ਅੰਮ੍ਰਿਤ, ਵੇਖੋ ਇਹ ਨਹੀਂ ਹੋਏਗਾ। ਇਹ ਵੀ ਨਹੀਂ ਹੋ ਸਕਦਾ, ਵਜੋਂ ਸਾਹਿਬ ਕੀ ਸੇ ਬਗਾਨੀ, ਭਾਈ ਮਜ਼ਦੂਰੀ ਸਾਹਿਬ ਕੋਲ ਲਓ ਅਤੇ ਕੰਮ ਬਗਾਨਿਆਂ ਦਾ ਕਰੋ, ਮਾਇਆ ਦੇ ਹੱਥਾਂ ਵਿੱਚ ਖੇਡੀ ਜਾਓ ਅਤੇ ਬੰਧਨ ਮਾਇਆ ਦੇ ਪਵਾ ਕੇ ਰੱਖੋ ਅਤੇ ਮਾਲ ਸਾਹਿਬ ਦਾ ਛੱਕੀ ਜਾਓ, ਇਹ ਨਹੀਂ ਹੋ ਸਕਦਾ। ਜਬ ਸਤਨਾਮ ਸ਼੍ਰੀ ਵਾਹਿਗੁਰੂ, ਚੰਗਾ ਵੀ ਨਹੀਂ ਲੱਗਦਾ। ਜਿਸ ਦਾ ਖਾਈਏ ਉਸੇ ਦਾ ਸੇਵੀਏ, ਜਿਸ ਦਾ ਖਾਈਏ ਉਸੇ ਦੀ ਅਰਾਧੀਏ, ਜਿਸ ਦਾ ਖਾਈਏ ਉਸੇ ਦਾ ਕਮਾਈਏ। ਗੱਲ ਤਾਂ ਠੀਕ ਹੈ, ਪਰ ਇਹ ਖਾਈਏ ਸਾਹਿਬ ਦਾ ਅਤੇ ਕਰੀਏ ਸੇਵ ਬੇਗਾਨੀ, ਇਹ ਅੱਛਾ ਨਹੀਂ ਹੈ, ਦੁਰਸਤ ਨਹੀਂ ਹੈ। ਇਹ ਸੱਚਮੁੱਚ ਜੋ ਕੁਛ ਸਾਨੂੰ ਮਿਲ ਰਿਹਾ, ਇਹ ਸਚਿਆਰ ਧਨ ਦਾ ਕਨਵਰਟ ਹੈ, ਬਦਲਿਆ ਹੋਇਆ ਸਿੱਕਾ ਹੈ। ਇਹ ਕਹਿ ਕੇ ਦਾ ਸਮਾਪਤੀ ਕਰਨ ਲੱਗਿਆ, ਜਿਵੇਂ ਆਪਾਂ ਦੋ ਮੁਲਕ ਨੇ ਪਾਕਿਸਤਾਨ ਅਤੇ ਹਿੰਦੁਸਤਾਨ, ਇੱਥੋਂ ਦੀ ਕਰੰਸੀ ਉੱਧਰ ਨਹੀਂ ਜਾਂਦੀ, ਉੱਧਰ ਦੀ ਕਰੰਸੀ ਇੱਧਰ ਨਹੀਂ ਆਉਂਦੀ, ਤਬਾਦਲਾ ਹੋ ਜਾਂਦਾ। ਇੱਥੋਂ ਦੀ ਕਰੰਸੀ ਬਾਰਡਰ 'ਤੇ ਤਬਾਦਲਾ ਹੋ ਜਾਂਦਾ, ਠੀਕ ਹੈ, ਉਹਦੇ ਮੁੱਲ ਘੱਟ ਵੱਧ ਹੁੰਦੇ ਨੇ, ਕਿਉਂਕਿ ਇੱਥੋਂ ਦੀ ਕਰੰਸੀ ਦਾ ਉੱਧਰ ਹੋਰ ਮੁੱਲ ਹੋਏਗਾ, ਉੱਧਰ ਮੁੱਲ ਹੋਰ ਹੋਏਗਾ, ਠੀਕ ਹੈ। ਉਸ ਦੇਸ਼ ਦੀ ਕਰੰਸੀ ਜਿਹੜੀ ਹੈ, ਉਸ ਦੇਸ਼ ਦੀ ਕਰੰਸੀ ਤਬਦੀਲ ਹੋ ਕੇ ਲੱਗੇਗੀ। ਹਾਂ, ਜੇ ਉੱਥੇ ਹੁਣ ਕਰੰਸੀ ਮੁੱਕ ਜਾਏ ਕੀ ਕਰੇ, ਖਰਚਾ ਵੱਧ ਕਰ ਬੈਠੇ, ਫਿਰ ਕੀ ਕਰੇ, ਉੱਥੇ ਤਾਂ ਉਹੀ ਕਰੰਸੀ ਲੱਗੇਗੀ। ਹੁਣ ਇੱਥੋਂ ਦਾ ਕਰੰਸੀ ਉਹ ਹੈ ਵੀ ਨਹੀਂ ਕਿ ਜਿਹੜੀ ਤਬਦੀਲ ਹੋ ਸਕੇ, ਉਹ ਕੀ ਕਰੇ, ਫਿਰ ਉਸ 'ਤੇ ਅੰਬੈਸੀ ਹੁੰਦੀ ਹੈ, ਸਹਾਇਤਾ ਲੈਣ ਜਾਣਾ ਪੈਂਦਾ, ਉੱਥੇ ਫਿਰ ਜਾ ਹੋ ਸਕਦਾ, ਉੱਥੇ ਫਿਰ ਕੰਮ ਕਰੇ, ਧੰਦਾ ਕਰੇ, ਫਿਰ ਕਰੰਸੀ ਕਮਾਵੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਹੋਰ ਕੋਈ ਸਾਧਨ ਨਹੀਂ ਹੈ। ਫਿਰ ਉਸ ਕਨਵਰਸੀ ਨੂੰ ਵਾਪਸ ਆਉਣਾ ਹੋਵੇ ਤਾਂ ਫਿਰ ਕਨਵਰਟ ਕਰਾਉਣੀ ਪਏਗੀ ਆਪਣੇ ਦੇਸ਼ ਦੀ ਕਰੰਸੀ ਦੇ ਅੰਦਰ। ਇਹ ਅਸੂਲ ਹੈ। ਹੁਣ ਫਿਰ ਇਹ ਗੱਲ ਸਮਝ ਆਈ, ਜਦੋਂ ਅਸੀਂ ਸਲੋਕ 'ਚ ਪਰਲੋਕ ਵਿੱਚ ਆਏ ਸੀ ਨਾ, ਜੋ ਸਾਡਾ ਕਮਾਇਆ ਹੋਇਆ ਸੀ ਉਹ ਕਨਵਰਟ ਕਰਕੇ ਨਿਰੰਕਾਰ ਨੇ ਸਾਨੂੰ ਦੇ ਦਿੱਤਾ। ਕਿਸੇ ਨੂੰ ਕਾਰ ਚੜ੍ਹਾ ਦਿੱਤਾ, ਕਿਸੇ ਨੂੰ ਪੁੰਜੇ ਬਿਠਾ ਦਿੱਤਾ, ਕਿਸੇ ਨੂੰ ਸੁੰਦਰ ਸੇਜਾਂ ਦੇ ਦਿੱਤੀਆਂ, ਕਿਸੇ ਨੂੰ ਪਰਾਲੀ ਦੇ ਦਿੱਤੀ ਪੈਣ ਵਾਸਤੇ, ਕਿਸੇ ਨੂੰ ਬੜੇ ਛੋਲਿਆਂ ਦੇ ਦਾਣੇ ਭੁੰਨ ਭੁੰਨ ਕੇ ਖਾਈ ਜਾਂਦਾ, ਕੋਈ ਤਾਂ ਘਾਹ 'ਚੋਂ ਚੁਣ ਚੁਣ ਕੇ ਖਾਂਦਾ। ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਕਾਓ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ, ਅਤੇ ਕੋਈ ਸ਼ਹਿਨਸ਼ਾਹ ਬਣਿਆ ਹੋਇਆ, ਅਤੇ ਕੋਈ ਪੈਦਲ ਜਾਂਦਾ, ਕਿਸੇ ਦੇ ਪੈਰ 'ਚ ਜੁੱਤੀ ਨਹੀਂ, ਕੋਈ ਖੀਰਾਂ ਖਾਈ ਜਾਂਦਾ, ਅਤੇ ਕੋਈ ਮਾਲ ਪੂੜੇ ਖਾਈ ਜਾਂਦਾ, ਅਤੇ ਕੋਈ ਸੁੱਕੇ ਟੁੱਕਰ ਖਾਈ ਜਾਂਦਾ। ਅਤੇ ਉਹ ਸਤਨਾਮ ਸ਼੍ਰੀ ਵਾਹਿਗੁਰੂ, ਕਨਵਰਟ ਹੋ ਗਿਆ। ਗਿਲਾ ਕੋਈ ਨਹੀਂ ਕਿਸੇ 'ਤੇ, ਗਿਲਾ ਕਰ ਵੀ ਕੌਣ ਸਕਦਾ ਹੈ, ਬਲਕਿ ਚੜ੍ਹਦੀਆਂ ਕਲਾਂ 'ਚ ਰਹਿਣਾ ਚਾਹੀਦਾ। ਜੇ ਤੈਨੂੰ ਸੁੱਕੀ ਮਿਲਦੀ ਹੈ ਤਾਂ ਜਿਹੜਾ ਮਾਲ ਪੂੜੇ ਖਾ ਰਿਹਾ ਖੁਸ਼ ਹੋ, ਉਸਨੇ ਆਪਣਾ ਕਮਾਇਆ, ਤੂੰ ਆਪਣਾ ਕਮਾਇਆ ਹੋਇਆ। ਜਪ ਸਤਨਾਮ ਵੀ ਕਮਾ, ਜੋ ਤੂੰ ਸਚਿਆਰ ਧਨ ਦਾ ਕਨਵਰਟ ਸਿੱਕਾ, ਜਿੰਨਾ ਤੇਰੇ ਪਾਸ ਸਿੱਕਾ ਸੀ ਨਾ ਆਉਣ ਲੱਗਿਆ, ਉਹ ਕਨਵਰਟ ਹੋ ਗਿਆ ਸੁਖਦੇਵ 'ਤੇ। ਪਰ ਇੱਕ ਗੱਲ ਹੁਣ ਸੋਚਣੀ ਪਏਗੀ, ਬਈ ਸਿੱਕਾ ਤਾਂ ਮਿਲ ਗਿਆ, ਕਨਵਰਟ ਹੋ ਕੇ ਅਸੀਂ ਆਪਣੇ ਆਪਣੇ ਤੌਰ 'ਤੇ ਰਹਿਣ ਲੱਗ ਪਏ, ਪਰ ਮਤ ਸੋਚਣਾ ਜਿਹਨਾਂ ਨੂੰ ਇਸ ਵਿੱਚ ਚੰਗਾ ਕੁਛ ਮਿਲਿਆ ਸੁੱਖ, ਅਤੇ ਜਾਇਦਾਦ ਜੇ ਤਾਂ ਖਾਣ ਪੀਣ 'ਚ ਰੁੱਝੇ ਰਹੇ ਨਾ, ਸੁੱਖਾਂ ਵਿੱਚ ਗਲਤਾਨ ਰਹੇ, ਅਤੇ ਜਦੋਂ ਇਹ ਮੁੱਕ ਗਿਆ ਨਾ, ਅਤੇ ਸਿੱਕਾ ਤਾਂ ਫਿਰ ਪਿੱਛੋਂ ਆਉਣਾ ਕੋਈ ਨਹੀਂ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਅਤੇ ਫਿਰ ਕੀ ਹੋਏਗਾ, ਉਸੇ ਸਿੱਕੇ ਨੇ ਕਨਵਰਟ ਹੋਣਾ ਨਾ, ਉਸ ਲੋਕ ਦੇ ਸਿੱਕੇ 'ਤੇ ਪਰਲੋਕ 'ਤੇ, ਪਰਲੋਕ 'ਤੇ ਸਿੱਕੇ ਲੋਕ ਹੋਣਾ ਨਾ ਕਨਵਰਟ, ਅਤੇ ਕਮਾਇਆ ਤਾਂ ਹੈ ਨਹੀਂ, ਅਤੇ ਫਿਰ ਕੀ ਹੋ ਗਿਆ। ਕਿੱਧਰ ਇਹ ਨਾ ਹੋਵੇ ਅੱਜ ਮਖਮਲੀ ਸੇਜਾਂ 'ਤੇ ਸੁੱਤੇ ਪਿਆ ਅਤੇ ਕੱਲ੍ਹ ਪੁੰਜਾ ਹੀ ਸੋਣਾ ਪੈ ਜਾਏ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਅਤੇ ਇਹ ਵੀ ਕੋਈ ਪਤਾ ਨਹੀਂ, ਅਤੇ ਜੇ ਅਗਰ ਇੱਥੇ ਕੋਈ ਭਿਖਾਰੀ ਹੈ ਨਾ, ਇੱਥਾਂ ਪੁੰਜੇ ਸੋਣ ਵਾਲਾ, ਅਤੇ ਜੇ ਉਸਨੇ ਫਿਰ ਸੱਚਾ ਧਨ ਕਮਾਉਣਾ ਸ਼ੁਰੂ ਕਰ ਦਿੱਤਾ, ਭਿਖਾਰੀ 'ਤੇ ਰਾਜ ਕਰਾਂ, ਹੁਣ ਰਾਜਾ ਵੀ ਬਣਾ ਸਕਦਾ, ਅਤੇ ਰਾਜੇ ਨੂੰ ਭਿਖਾਰੀ ਵੀ ਬਣਾ ਸਕਦਾ ਹੈ। ਅਤੇ ਫਿਰ ਗੱਲ ਇੱਕੋ ਹੀ ਹੈ, ਸਤਿਗੁਰੂ ਕਹਿੰਦੇ ਨੇ, ਅਤੇ ਜੇ ਅਗਰ ਤੂੰ ਕਨਵਰਟ ਕਰਕੇ ਸਿੱਕਾ ਸੁੱਖ ਦਾ ਲਿਆਇਆ, ਨਾਮ ਧਨ ਵਿੱਚ ਜੋ ਕਮਾਇਆ, ਨਾਮ ਧਨ ਤੋਂ ਹੀ ਇਹ ਦੂਜਾ ਸੁੱਖ ਮਿਲਿਆ, ਜੇ ਪਿਆਰਿਆ ਇੱਕ ਕੰਮ ਇਸ ਤਰ੍ਹਾਂ ਕਰੇ, ਤੂੰ ਉਹ ਸਿੱਕੇ ਨੂੰ ਵਰਤੀ ਜਾਵੇਂ, ਅਤੇ ਨਾਲ ਸਤਿਗੁਰੂ ਦੀ ਜਿਹੜੀ ਅੰਬੈਸੀ ਹੈ ਨਾ, ਉਸਦੀ ਸ਼ਰਨ ਵਿੱਚ ਚਲਾ ਜਾਏ, ਅਤੇ ਸਤਿਗੁਰੂ ਹੋਰ ਤੈਨੂੰ ਨਾਮ ਗੁਰਮੰਤਰ ਦ੍ਰਿੜ ਕਰਾ ਦੇਣਗੇ, ਨਾਲ ਨਾਲ ਕਮਾਈ ਜਾਈਂ, ਨਾਲ ਨਾਲ ਕਨਵਰਟ ਕਰੀ ਜਾਈਂ, ਨਾਲ ਨਾਲ ਕਮਾਈ ਜਾਈਂ, ਨਾਲ ਨਾਲ ਕਨਵਰਟ ਕਰੀ ਜਾਈਂ। ਉਹ ਤੇਰੇ ਕੋਲ ਸੁੱਖ ਮੁੱਕਣਗੇ ਹੀ ਨਹੀਂ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਜਪੋ ਸਤਨਾਮ ਸ਼੍ਰੀ, ਫਿਰ ਨਾਮ ਧਨ ਦਾ ਇਹ ਸੰਚਨ ਕਰ, ਦੂਜਾ ਧਨ ਕਿਉਂ ਸੰਚਨ ਕਰਦਾ, ਨਾਮ ਧਨ ਇਕੱਠਾ ਕਰ। ਜਿਵੇਂ ਜਿਵੇਂ ਤੇਰੇ ਕੋਲ ਨਾਮ ਧਨ ਇਕੱਠਾ ਹੁੰਦਾ ਜਾਏਗਾ, ਤਿਵੇਂ ਤਿਵੇਂ ਬਲਿਹਾਰ 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 ਜਾਂਦਾ ਜਾਏਗਾ। ਔਰ ਐਸਾ ਧਨ ਸਤਿਆਰ ਦਾ ਧਨ ਹੈ, ਨਾ ਕਦੇ ਮੁੱਕਣ ਵਾਲਾ, ਸਤਿਗੁਰੂ ਕਹਿੰਦੇ ਨੇ, ਨਾ ਇਹ ਮੁੱਕ ਸਕਦਾ, ਨਾ ਗਵਾਚ ਸਕਦਾ। ਨਾ ਜਾਏ ਦਾ ਅਰਥ ਹੈ ਨਾ ਇਹ ਗਵਾਚਦਾ, ਇਹ ਧਨ ਅਖੁੱਟ, ਨਾ ਮੁੱਕਣ ਵਾਲਾ, ਨਾ ਨਿਖੁੱਟਾ, ਨਹੀਂ ਮੁੱਕੇਗਾ, ਨਾ ਜਾਏ, ਨਹੀਂ ਗਵਾਚੇਗਾ। ਇੱਕ ਬਿਰਦ ਬਾਬਾ, ਜਬ ਸਤਨਾਮ ਸ਼੍ਰੀ ਵਾਹਿਗੁਰੂ, ਇੱਕ ਬਿਰਦ ਬਾਬਾ ਸਾਰੀ ਜ਼ਿੰਦਗੀ ਧਨ ਇਕੱਠਾ ਕਰਦਾ ਰਿਹਾ, ਪੀਪੇ 'ਚ ਪਾ ਪਾ ਕੇ ਸੰਭਾਲ ਸੰਭਾਲ ਕੇ ਰੱਖਿਆ ਕਰੇ। ਪੀਪਾ ਧਰਤੀ ਵਿੱਚ ਗੱਡ ਦਿੱਤਾ, ਉਸ ਦੇ ਉੱਪਰ ਬਿਸਤਰ ਵਿਛਾ ਛੱਡਿਆ ਕਰੇ ਆਪਣਾ, ਬੜੀ ਰਾਖੀ ਕੀਤੀ, ਕੋਈ ਲੈ ਨਾ ਜਾਏ, ਕੋਈ ਪੁੱਤਰ ਨਾ ਦੇਖ ਲਏ, ਕਿਤੇ ਦੇਣਾ ਹੀ ਨਾ ਪੈ ਜੇ, ਕੋਈ ਭਰਾ ਭਰਾ ਨਾ ਦੇਖ ਲਵੇ, ਕੋਈ ਦੇਣਾ ਹੀ ਨਾ ਪੈ ਜੇ, ਗੁਆਂਢੀ ਵੀ ਨਾ ਕੋਈ ਦੇਖ ਲਏ, ਕੋਈ ਮੰਗ ਨਾ ਲਵੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ, ਐਨ ਬਿਸਤਰ ਵਿਛਾ ਕੇ ਸੋਇਆ ਕਰੇ। ਜਦੋਂ ਆਇਆ ਮੌਤ ਦਾ ਸਮਾਂ ਨੇੜੇ, ਜਮਦੂਤ ਆ ਗਏ, ਜਮਦੂਤਾਂ ਨੇ ਆ ਕੇ ਪਕੜਿਆ ਅਤੇ ਕਿਹਾ, ਚੱਲ ਬਈ, ਕਹਿਣ ਲੱਗੇ ਮੈਨੂੰ ਲੈ ਚੱਲੇ ਹੋ? ਕਹਿੰਦੇ, ਹੁਣ ਤੈਨੂੰ ਲੈ ਚੱਲਿਆ, ਤੇਰਾ ਸਮਾਂ ਆ ਗਿਆ। ਕਹਿਣ ਲੱਗੇ, ਮੈਨੂੰ ਛੱਡ ਜਾਓ, ਕੀ ਕਰੋਗੇ ਲਿਜਾ ਕੇ, ਮੇਰੇ ਕੋਲ ਬੜਾ ਧਨ ਪਿਆ, ਚੌਥਾ ਐਸਾ ਤੁਸੀਂ ਲੈ ਜਾਓ, ਤਿੰਨ ਹਿੱਸੇ ਮੈਨੂੰ ਕੋਲ ਫਿਰ ਰਹਿਣ ਦਿਓ, ਤੁਸੀਂ ਮੈਨੂੰ ਛੱਡ ਜਾਓ। ਉਹ ਕਹਿਣ ਲੱਗੇ, ਇਹ ਧਨ ਤਾਂ ਅੱਗੇ ਜਾਂਦਾ ਹੀ ਨਹੀਂ, ਇਹ ਸਿੱਕਾ ਅਗਲੀ ਦਰਗਾਹ ਵਿੱਚ ਚੱਲਦਾ ਹੀ ਨਹੀਂ, ਖੋਟਾ ਸਿੱਕਾ। ਉਹ ਕਹਿਣ ਲੱਗੇ, ਅੱਧ ਲੈ ਲਓ। ਕਹਿੰਦੇ, ਅੱਧ ਵੀ ਨਹੀਂ, ਕਹਿੰਦੇ ਪੂਰਾ ਹੀ ਲੈ ਲਓ, ਮੈਂ ਹੋਰ ਕਮਾ ਲਵਾਂਗਾ। ਕਹਿੰਦੇ, ਤੈਨੂੰ ਛੱਡਣਾ ਨਹੀਂ, ਜਾਣਾ ਹੀ ਨਹੀਂ। ਜਦੋਂ ਮਾਰਦੇ ਕੁੱਟਦੇ ਲੈ ਚੱਲੇ, ਕਹਿੰਦੇ ਫਿਰ ਇਸ ਤਰ੍ਹਾਂ ਕਰੋ, ਜਾਣ ਲੱਗਿਆਂ ਦਰਸ਼ਨ ਤਾਂ ਕਰ ਲੈਣ ਦਿਓ, ਜੋ ਸਤਨਾਮ ਸ਼੍ਰੀ ਵਾਹਿਗੁਰੂ। ਜਾਣ ਲੱਗਿਆ ਕਹਿੰਦੇ ਦਰਸ਼ਨ ਦੇ ਦਾਰੇ ਵੀ ਇਸ ਦੇ ਨਹੀਂ ਹੋਣੇ, ਕਹਿੰਦੇ ਨਾਲ ਨਹੀਂ ਤੁਰਦੀ। ਅਤੇ ਅੱਗੋਂ ਫਿਰ ਬੋਲਿਆ, ਇਹ ਮਾਇਆ, ਮੈਂ ਤੇਰੇ ਨਾਲ ਬੜਾ ਪਿਆਰ ਕੀਤਾ, ਤੇਰੀ ਰੱਖਿਆ ਕੀਤੀ, ਤੈਨੂੰ ਬੜਾ ਸੰਭਾਲ ਸੰਭਾਲ ਕੇ ਰੱਖਿਆ, ਬੜੀ ਪੱਥਰ ਦਿਲ ਨੇ, ਤੂੰ ਮੇਰੇ ਨਾਲ ਦੋ ਕਦਮ ਨਾਲ ਵੀ ਨਹੀਂ ਚੱਲਦੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਮਾਇਆ ਬੋਲੀ, ਮੈਂ ਤੇਰੇ ਨਾਲ ਕੀ ਚੱਲਣਾ, ਤੂੰ ਮੈਨੂੰ ਧਰਤੀ ਵਿੱਚ ਗੱਡ ਕੇ ਰੱਖਿਆ, ਮੈਂ ਤਾਂ ਬਣੀ ਸੀ ਕਿਸੇ ਭੁੱਖੇ ਦੇ ਮੁੱਖ ਵਿੱਚ ਪੈਣ ਵਾਸਤੇ, ਕਿਸੇ ਦੁਖੀ ਦੇ ਦੁੱਖ ਮਿਟਾਉਣ ਵਾਸਤੇ, ਕਿਸੇ ਮਜ਼ਲੂਮ ਦਾ ਸਹਾਰਾ ਬਣਨ ਵਾਸਤੇ, ਕਿਸੇ ਗਰੀਬ ਦਾ ਸਹਾਰਾ ਬਣਨ ਵਾਸਤੇ। ਗਰੀਬ ਦੀ ਮੂੰਹ ਗੁਰੂ ਕੀ ਗੋਲਕ ਸੀ, ਮੈਂ ਤਾਂ ਬਣੀ ਸੀ ਭਗਤਾਂ ਦੀ ਦਾਸੀ ਸੇਵਾ ਕਰਨ ਵਾਸਤੇ, ਪਰ ਤੂੰ ਮੇਰੇ ਨਾਲ ਸਲੂਕ ਐਸਾ ਕੀਤਾ, ਧਰਤੀ ਵਿੱਚ ਗੱਡ ਕੇ ਰੱਖਿਆ, ਜਾਂ ਪਰਮਾਤਮਾ ਤੇਰੇ ਨਾਲ ਵੀ ਐਸਾ ਸਲੂਕ ਕਰੇ ਜੋ ਜਾਂ ਤੂੰ ਮੇਰੇ ਨਾਲ ਸਲੂਕ ਕੀਤਾ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸਾਹਿਬ ਦੀ ਬਾਣੀ ਨੇ ਕਿਹਾ, ਅੰਤ ਕੀ ਬਾਰ ਸਗਲ ਹੋਏ ਛਲੀਆ। ਜਪੋ ਸਤਨਾਮ ਸ਼੍ਰੀ। ਅੰਤ ਕੀ ਬਾਰ ਸਗਲ ਹੋਏ ਛਲੀਆ। ਫਿਰ ਐਸੇ ਧੰਨ ਦਾ ਕੀ ਇਕੱਠਾ ਕਰਨਾ ਜਿਹੜਾ ਖੋਟਾ ਹੈ। ਆਓ ਖਰਾ ਸਿੱਕਾ ਇਕੱਠਾ ਕਰੀਏ, ਅਤੇ ਖਰਾ ਸਿੱਕਾ ਮਿਲਦਾ ਜੇ ਸਤਿਗੁਰ ਪ੍ਰਸਾਦ ਵਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ, ਆਪਣੀ ਮਿਹਨਤ ਨਾਲ ਨਹੀਂ। ਇਹ ਆਪਣੀ ਮਿਹਨਤ ਨਾਲ ਸਿੱਕਾ ਨਹੀਂ। ਸੰਸਾਰ ਕਹਿੰਦਾ ਮਿਹਨਤ ਨਾਲ ਮੈਂ ਧਨ ਕਮਾ ਰਿਹਾ, ਪਰ ਨਾਮ ਧਨ ਮਿਹਨਤ ਨਾਲ ਨਹੀਂ। ਹਾਂ, ਉੱਦਮ ਕਰ ਤੂੰ। ਜਪੋ ਸਤਨਾਮ। ਸਤਿਗੁਰ ਕਹਿੰਦੇ ਤੂੰ ਉੱਦਮ ਕਰ, ਬਖਸ਼ਿਸ਼ ਨਿਰੰਕਾਰ ਦੀ ਹੋਏਗੀ। ਬਖਸ਼ਿਸ਼ ਨਿਰੰਕਾਰ ਕਿਵੇਂ? ਅੱਜ ਦੇ ਸ਼ਬਦ ਵਿੱਚ ਕਹਿ ਰਹੇ ਹਨ, ਆ ਪਿਆਰ ਸਹਿ ਸਰਵਨ ਕਰੋ। ਪੰਜ ਕੁ ਮਿੰਟ ਦਾ ਸਮਾਂ ਰਹਿ ਗਿਆ।
ਗੁਰਪੂਰੈ ਹਰ ਤਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨਿਆ।
ਇੱਥੋਂ ਸ਼ਬਦ ਦਾ ਅਰਥ ਆਰੰਭ ਹੋਏਗਾ, ਗੁਰਪੂਰੈ ਹਰ ਧਨ ਪਰਗਾਸਿਆ। ਪੂਰਨ ਗੁਰੂ ਨੇ ਜਿਨ੍ਹਾਂ 'ਤੇ ਕਿਰਪਾ ਕਰਕੇ ਉਹਨਾਂ ਦੇ ਅੰਦਰ ਨਾਮ ਧਨ ਪ੍ਰਗਟ ਕਰ ਦਿੱਤਾ, ਉਹਨਾਂ ਦੀ ਸੁਰਤ ਪਰਮਾਤਮਾ ਦੀ ਸਿਫ਼ ਸਲਾਹ ਦੇ ਨਾਲ ਜੁੜ ਗਈ। ਜਿਨ੍ਹਾਂ ਦੀ ਸੁਰਤ ਪਰਮਾਤਮਾ ਦੀ ਸਿਫ ਸਲਾਹ ਨਾਲ ਜੁੜੀ, ਉਹ ਸ਼ਾਹੂਕਾਰ ਬਣ ਗਏ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਇਹ ਸੁਰਤ ਜੋੜਨਾ, ਨਾਮ ਧਨ ਦਾ ਪ੍ਰਗਟ ਹੋਣਾ, ਗੁਰੂ ਦਾ ਮਿਲਾਪ ਹੋਣਾ ਪਰਮਾਤਮਾ ਦੀ ਕਿਰਪਾ ਕਰਕੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਸ਼ਬਦ ਹੋਇਆ, ਸੇ ਧਨਵੰਤ, ਉਹ ਸ਼ਾਹੂਕਾਰ ਬਣ ਗਏ। ਹਰ ਨਾਮ ਲਿਵ ਲਾਏ, ਜਿਨ੍ਹਾਂ ਦੀ ਲਿਵ, ਜਿਨ੍ਹਾਂ ਦੀ ਸੁਰਤ ਪਰਮਾਤਮਾ ਦੀ ਸਿਫ ਸਲਾਹ ਨਾਲ ਜੁੜ ਗਈ। ਗੁਰਪੂਰੈ ਹਰ ਧਨ ਪ੍ਰਗਾਸਿਆ, ਕਿਉਂਕਿ ਉਹਨਾਂ ਦੇ ਹਿਰਦੇ ਦੇ ਅੰਦਰ ਪੂਰੇ ਗੁਰੂ ਨੇ ਨਾਮ ਧਨ ਪ੍ਰਗਟ ਕਰ ਦਿੱਤਾ। ਪਰ ਇਹ ਹੋਇਆ ਉਹਨਾਂ ਨੂੰ ਹਰ ਕਿਰਪਾ ਤੇ ਵਸੈ ਮਨ ਆਏ, ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਹ ਨਾਮ ਧਨ ਹਿਰਦੇ ਵਿੱਚ ਵਸਦਾ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,
ਇਹ ਤਨ ਅਖੁੱਟ ਨਾ ਨਿਖੁੱਟੈ ਨਾ ਜਾਏ।
ਸਤਿਗੁਰੂ ਜੀ ਕਹਿੰਦੇ ਇਹ ਤਨ ਅਖੁੱਟ ਹੈ, ਨਾ ਮੁੱਕਣ ਵਾਲਾ, ਨਾ ਮੁੱਕੇਗਾ, ਨਾ ਗਵਾਚਦਾ ਹੈ। ਹਾਂਜੀ,
ਪੂਰੇ ਸਤਿਗੁਰ ਦੀ ਆ ਦਿਖਾਏ।
ਪਰ ਇਹ ਕਿਵੇਂ ਪਤਾ ਚੱਲਿਆ? ਇਸ ਦੀ ਸਿਫਤ ਕਿਵੇਂ ਪਤਾ ਚੱਲੀ? ਇਸ ਦੀ ਵਡਿਆਈ ਕਿਵੇਂ ਪਤਾ ਚੱਲੀ? ਬਈ ਇਹ ਤਨ ਜੋ ਹੈ ਨਾ ਮੁੱਕਦਾ ਹੈ, ਨਾ ਗਵਾਚਦਾ ਹੈ। ਇਹ ਕਹਿੰਦੇ ਪੂਰੇ ਸਤਿਗੁਰ ਨੇ ਕਿਰਪਾ ਕਰਕੇ ਦਿਖਾ ਦਿੱਤੀ ਸਿਫਤ। ਜਪੋ ਸਤ ਪ੍ਰਗਟ ਕਰ ਦਿੱਤੀ, ਪੂਰੇ ਸਤਿਗੁਰ ਨੇ ਦਰਸਾ ਦਿੱਤੀ, ਪੂਰੇ ਸਤਿਗੁਰ ਦੀਆ ਦਿਖਾਏ। ਹਾਂਜੀ,
ਆਪਣੇ ਸਤਿਗੁਰ ਕੋ ਸਦ ਬਲ ਜਾ।
ਮੈਂ ਆਪਣੇ ਸਤਿਗੁਰਾਂ ਤੋਂ ਹਮੇਸ਼ਾ ਲਈ ਕੁਰਬਾਨ ਜਾਂਦਾ ਹਾਂ। ਕਿਉਂ? ਹਾਂਜੀ,
ਗੁਰ ਕਿਰਪਾ ਤੇ ਹਰ ਮਨ ਵਸਾਈ।
ਮੈਂ ਆਪਣੇ ਅੰਦਰ ਇਹ ਨਾਮ ਤਨ ਵਸਾਉਂਦਾ ਹਾਂ ਗੁਰੂ ਦੀ ਕਿਰਪਾ ਕਰਕੇ। ਇਸ ਕਰਕੇ ਗੁਰੂ ਦੀ ਕਿਰਪਾ ਕਰਕੇ ਮੈਂ ਨਾਮ ਤਨ ਮਨ ਵਿੱਚ ਵਸਾਉਂਦਾ ਹਾਂ, ਇਸ ਕਰਕੇ ਮੈਂ ਹਮੇਸ਼ਾ ਲਈ ਗੁਰੂ ਤੋਂ ਕੁਰਬਾਨ ਜਾਂਦਾ ਹਾਂ। ਹਾਂਜੀ,
ਅਵਗੁਣ ਕਾਟ ਗੁਣ ਹਿਰਦੈ ਸਮਾਏ।
ਬਈ ਇਹ ਨਾਮ ਧਨ ਦੀ ਵਿਸ਼ੇਸ਼ਤਾ ਕੀ ਹੈ? ਇਹ ਨਾਮ ਧਨ ਹੀ ਹੈ ਜਿਸ ਦੇ ਅੰਦਰ ਵਸ ਜਾਏ ਉਸਦੇ ਅੰਦਰ ਔਗਣ ਕੱਟ ਦਿੰਦਾ, ਤੇ ਪਰਮਾਤਮਾ ਦੇ ਗੁਣ, ਪਰਮਾਤਮਾ ਦੀ ਸਿਫਤ ਸਲਾਹ, ਪਰਮਾਤਮਾ ਦੀ ਬਾਣੀ ਵਸ ਜਾਂਦੀ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,
ਪੂਰੇ ਗੁਰ ਕੈ ਸਹਿਜ ਸੁਭਾਅ।
ਪਰ ਹੁੰਦਾ ਉਹਨਾਂ ਨੂੰ ਹੈ ਜਿਹੜੇ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ, ਪੂਰੇ ਗੁਰੂ ਦੀ ਸ਼ਰਨ ਵਿੱਚ, ਪੂਰੇ ਗੁਰੂ ਦੇ ਪਿਆਰ ਭਰੇ ਸੁਭਾਅ ਦੀ ਸ਼ਰਨ ਵਿੱਚ ਆਉਂਦੇ ਹਨ। ਜਪੋ ਸਤਿ, ਪੂਰੇ ਗੁਰੂ ਦੇ ਪਿਆਰ ਵਿੱਚ ਆਉਂਦੇ ਹਨ, ਫਿਰ ਕੀ ਹੁੰਦਾ ਉਹਨਾਂ ਨੂੰ?
ਪੂਰੇ ਗੁਰ ਕੀ ਸਾਚੀ ਬਾਣੀ, ਸੁਖ ਮਨ ਅੰਤਰ ਸਹਿਜ ਸੁਮਾਣੀ।
ਪੂਰੇ ਗੁਰੂ ਦੀ, ਪਰਮਾਤਮਾ ਦੀ ਸਿਫ ਸਲਾਹ ਵਾਲੀ ਬਾਣੀ ਸੱਚੀ ਹੈ, ਜਿਸ ਦੇ ਮਨ ਦੇ ਅੰਦਰ ਵਸ ਜਾਂਦੀ ਹੈ ਅਤੇ ਆਤਮਕ ਹੁਲਾਰੇ ਪੈਦਾ ਕਰਦੀ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕਲਪਨਾ ਨਹੀਂ, ਦੂਜਾ ਤਨ ਤਾਂ ਕਲਪਨਾ ਪੈਦਾ ਕਰਦਾ, ਚਿੰਤਾ ਪੈਦਾ ਕਰਦਾ। ਜਿਸ ਗ੍ਰਹਿ ਬੋਥੀ, ਜਿਸ ਗ੍ਰਹਿ ਥੋਰੀ, ਤਿਸ ਗ੍ਰਹਿ ਚਿੰਤਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਗ੍ਰਹਿ ਥੋਰੀ, ਉਹ ਇੱਕ ਪਰਮੰਤਾ ਫਿਰਦਾ ਹੈ, ਇੱਕ ਚਿੰਤਾ ਵਿੱਚ ਹੈ, ਉਸਦੀ ਹਾਲਤ ਐਸੀ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਗ੍ਰਹਿ ਬੋਥੀ, ਤਿਸ ਗ੍ਰਹਿ ਚਿੰਤਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਭੁੱਲ ਜਾਣਾ, ਤੁਸੀਂ ਬਖਸ਼ਿਸ਼ ਕਰ ਦਿਆ ਕਰੋ, ਤੁਸੀਂ ਕਿਰਪਾ ਕਰ ਦਿਆ ਕਰੋ। ਹਾਂਜੀ, ਜਪੋ ਸਤਨਾਮ ਸ਼੍ਰੀ। ਹਾਂਜੀ,
ਏਕ ਅਚਰਜ ਜਨ ਦੇਖੋ ਭਾਈ, ਦੁਬਿਧਾ ਮਾਰ ਹਰ ਮਨ ਵਸਾਈ।
ਇੱਕ ਤਮਾਸ਼ੇ ਦੀ ਗੱਲ ਸੁਣਾਵਾਂ, ਸਤਿਗੁਰੂ ਕਹਿੰਦੇ ਨੇ ਬੜਾ ਤਮਾਸ਼ਾ। ਇੱਕੋ ਬਾਣੀ ਹੈ ਜਿਹੜੀ ਦੁਬਿਧਾ ਨੂੰ ਮਾਰਦੀ ਹੈ ਅਤੇ ਅੰਦਰ ਵਸ ਜਾਂਦੀ ਹੈ। ਹੋਰ ਜਿਤਨਾ ਵੀ ਧਨ ਹੈ ਦੁਬਿਧਾ ਪੈਦਾ ਕਰਦਾ। ਜੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਕਹਿੰਦਾ, ਯਾਰ ਮੇਰੇ ਭਰਾ ਕੋਲ ਬਹੁਤ ਜ਼ਿਆਦਾ, ਮੇਰੇ ਕੋਲ ਘੱਟ ਹੈ। ਆ ਮੇਰੀ ਭੈਣ ਦੇ ਕੋਲ ਕੁਛ ਨਹੀਂ ਜੀ, ਬੜੇ ਥੋੜ੍ਹੇ ਦਿਨਾਂ 'ਚ ਬੜੇ ਤਕੜੇ ਹੋ ਗਏ। ਜਪੋ ਸਤਨਾਮ ਸ਼੍ਰੀ। ਆਪਾਂ ਕਈ ਮਿਸਾਲ ਦਿੰਦੇ ਹਾਂ, ਯਾਰ ਆਇਆ ਤਾਂ ਸਾਈਕਲ ਪੈਂਚਰ ਲਾਉਂਦਾ ਸੀ, ਹੁਣ ਤਾਂ ਕਾਰਾਂ 'ਤੇ ਚੜੀ ਫਿਰਦਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਮਤਲਬ ਹਰ ਗੱਲ ਵਿੱਚ ਦੁਬਿਧਾ ਪਾਉਂਦੀ ਹੈ, ਹਰ ਗੱਲ ਵਿੱਚ ਦੁਬਿਧਾ ਪਾਉਂਦੀ ਹੈ। ਕਈ ਸਵਾਲ ਕਰਦੇ ਨੇ, ਕਹਿੰਦੇ ਜੀ ਰਿਸ਼ਤੇ ਖੂਨ ਦੇ ਹੁੰਦੇ ਨੇ, ਪਰ ਮੈਂ ਸੱਚ ਕਹਾਂ, ਜਿੱਥੇ ਮਾਇਆ ਸਵਾਰ ਹੈ ਅਤੇ ਖੂਨ ਦਾ ਰਿਸ਼ਤਾ ਕੀ ਹੈ? ਔਰੰਗਜ਼ੇਬ ਦੇ ਭਰਾਵਾਂ ਨਾਲ ਖੂਨ ਦਾ ਹੀ ਰਿਸ਼ਤਾ ਸੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਸਾਰਿਆਂ ਨੇ ਵੱਡੀ ਗਿਆ, ਇਹ ਖੂਨ ਦੇ ਰਿਸ਼ਤਿਆਂ ਦੀ ਗੱਲ ਸੀ? ਅਤੇ ਮੈਂ ਸੱਚ ਕਹਿੰਦਾ, ਉਹ ਰਿਸ਼ਤੇ ਤਾਂ ਉੱਥੇ ਕਾਇਮ ਰਹਿੰਦੇ ਨੇ ਜਿੱਥੇ ਸਤ ਸੰਗਤ ਦੇ ਵਿੱਚੋਂ ਕੋਈ ਰਿਸ਼ਤਾ ਬਣਦਾ ਹੈ, ਕਿਉਂਕਿ ਇੱਥੇ ਸਾਚਾ ਤਨ ਹੈ, ਇੱਥੇ ਸਾਚਾ ਤਨ ਹੈ, ਇੱਥੇ ਮਾਇਆ ਨਹੀਂ ਵੰਡੀ ਜਾਣੀ ਸਤਸੰਗਤ ਵਿੱਚ। ਜਿੱਥੇ ਮਾਇਆ ਦੀ ਵੰਡ ਹੈ ਉੱਥੇ ਦੁਬਿਧਾ ਭਰਾ ਭਰਾ ਵਿੱਚ ਪੈਂਦੀ ਹੈ, ਭੈਣ ਭਰਾ ਵਿੱਚ ਪੈਂਦੀ ਹੈ, ਝਗੜੇ ਅਤੇ ਕਲੇਸ਼ ਹਨ। ਉਹ ਇੱਥੇ ਕੋਈ ਨਾਮ ਤਨ ਵੰਡੇ, ਅਸੀਂ ਤਾਂ ਕਹਿੰਦੇ ਆਓ ਬਈ ਰਲ ਕੇ ਵੰਡਾਓ, ਜਿਹੜਾ ਭਰਾ ਬਣਦਾ ਵੰਡਾਓ, ਆ ਕੇ ਨਾਮ ਤਨ ਵੰਡੀਏ, ਅਤੇ ਜਿਵੇਂ ਜਿਵੇਂ ਵੰਡੇਗਾ ਤਿਵੇਂ ਤਿਵੇਂ ਵਧੇਗਾ ਹੀ ਵਧੇਗਾ, ਇੱਥੇ ਤਾਂ ਘਟਣਾ ਹੈ ਹੀ ਨਹੀਂ। ਜਪੋ ਸਤਨਾਮ, ਖਾਵੋ ਖਰਚੋ। ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ। ਦਾਸ ਸਿੱਖ ਥਾਂ 'ਤੇ ਗਿਆ, ਕਾਫੀ ਗੁਰਮੁਖ ਸੱਜਣ ਬੈਠੇ ਸਨ, ਬੜੇ ਜੀਵਨ ਵਾਲੇ, ਚੜ੍ਹਦੀਆਂ ਕਲਾਂ ਵਾਲੇ, ਅਤੇ ਕਹਿਣ ਲੱਗੇ ਭਾਈ ਅੱਜ ਇਸ ਤਰ੍ਹਾਂ ਕਰੀਏ, ਸਾਰੇ ਬੈਠੇ ਹਨ, ਬਈ ਅੱਜ ਤਾਂ ਇਸ ਤਰ੍ਹਾਂ ਕਰੋ, ਸਾਰੇ ਮੱਥਾ ਟੇਕੋ, ਅੱਜ ਸਾਰੇ ਦੇ ਸਾਰੇ ਮੱਥਾ ਟੇਕ ਕੇ ਛੱਡ ਜਾਓ ਔਗਣ, ਉਹ ਆ ਜਿਹੜੇ ਗੁਰਮੁਖ ਬੈਠੇ ਨੇ ਹੀ ਵੰਡ ਲੈਣਗੇ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਵੰਡ ਲੈਣਗੇ, ਥੋੜ੍ਹਾ ਥੋੜ੍ਹਾ ਪਾਸਾ ਪਾਸਾ ਵੰਡ ਲੈਣਗੇ, ਪਰ ਕਿਰਪਾ ਕਰਕੇ ਤੁਸੀਂ ਔਗਣ ਛੱਡ ਕੇ ਗੁਣ ਲੈ ਜਾਓ, ਅਤੇ ਜਾਣ ਲੱਗਿਆਂ ਇਹਨਾਂ ਗੁਰਮੁਖਾਂ ਨੂੰ ਵੀ ਔਗਣ ਜਿਹੜ ਦੇ ਕੇ ਨਾਲ ਕੁਛ ਗੁਣਾਂ ਦਾ ਪ੍ਰਕਾਸ਼ ਵੀ ਕਰ ਜਾਣਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਸੱਚ ਹੈ, ਇੱਕੋ ਹੀ ਹੱਟੀ ਹੈ, ਔਗਣ ਲੈ ਗੁਣ ਵੇਚਦਾ ਬਚਨੇ ਦਾ ਸੂਰਾ। ਇੱਥੇ ਆਉਂਦੇ ਅਸੀਂ ਕਹਿੰਦੇ ਪਿਛਲੇ ਔਗਣ ਬਖਸ਼ ਲੈ, ਔਗਣ ਤਾਂ ਤਰ ਜਾਂਦੇ ਹਾਂ ਅਤੇ ਗੁਣ ਲੈ ਜਾਂਦੇ ਹਾਂ। ਕੋਈ ਹੈ ਸੀ ਹੱਟੀ ਜਿਹੜਾ ਤੁਹਾਡੇ ਕੋਲ ਮਾੜਾ ਮਾਲ ਲੈ ਲਵੇ ਅਤੇ ਚੰਗਾ ਦੇਵੇ? ਇਹ ਇੱਕੋ ਹੀ ਹੈ ਜਿਹੜਾ ਔਗਣ ਲੈ ਲੈਂਦਾ ਅਤੇ ਗੁਣ ਦਿੰਦਾ। ਜਪੋ ਸਤਨਾਮ ਸ਼੍ਰੀ। ਕਹਿੰਦਾ ਔਗਣ ਲੈ ਗੁਣ ਵੇਚਦਾ ਬਚਨੇ ਦਾ ਸੂਰਾ, ਐਸੀ ਬਖਸ਼ਿਸ਼ ਹੈ। ਆਓ ਫਿਰ ਵੰਡਿਆ ਕਰੋ ਨਾਮ, ਆ ਨਾਮ ਦੀ ਜਾਇਦਾਦ ਜਿਹੜੀ ਹੈ ਵੰਡੋ, ਰਲ ਕੇ ਵੰਡੀਏ, ਇਹ ਤਾਂ ਵਧੇਗੀ ਵਧੇਗੀ, ਜਿਤਨਾ ਵੰਡੋਗੇ ਉਤਨੀ ਵਧੇਗੀ। ਇੱਥੇ ਨੋਟਾਂ ਦੀਆਂ ਬੋਰੀਆਂ ਕੋਈ ਵੰਡਣ ਲੱਗ ਜਾਏ, ਸ਼ਾਮ 2-3 ਮਿੰਟ ਤੋਂ ਬਾਅਦ ਖਾਲੀ ਹੋ ਜਾਣਗੀਆਂ, ਪਰ ਨਾਮ ਧਨ ਕੋਈ ਵੰਡੇ, 10 ਨੂੰ 10 ਨੂੰ ਜਪਾਏਗਾ, ਉਹ 20 ਨੂੰ ਜਪਾਏਗਾ, 100 ਨੂੰ ਜਪਾਏਗਾ, 50 ਨੂੰ, ਉਹ ਜਪਾਈ ਜਾਏਗਾ, ਜਪਾਈ ਜਾਏਗਾ, ਵੰਡੀ ਜਾਏਗਾ, ਵਧੀ ਜਾਏਗਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਹਾਂਜੀ,
ਦੁਬਿਧਾ ਮਾਰ ਹਰ ਮਨ ਵਸਾਈ।
ਹਾਂਜੀ,
ਨਾਮ ਅਮੋਲਕ ਨਾ ਪਾਇਆ
ਬਈ, ਇਹ ਹੋਰ ਦੁਨਿਆਵੀ ਯਤਨਾਂ ਨਾਲ ਪ੍ਰਾਪਤ ਨਹੀਂ ਹੋ ਸਕਦਾ, ਇਹ ਨਾਮ ਅਮੋਲਕ ਹੈ। ਹੁਣ ਸਮਾਂ ਨਹੀਂ, ਆਪਾਂ ਅਮੋਲਕ ਦੇ ਬਾਰੇ ਫਿਰ ਕਦੇ ਵਿਚਾਰ ਕਰਾਂਗੇ। ਹਾਂਜੀ,
ਗੁਰਪ੍ਰਸਾਦ ਵਸੈ ਮਨ ਆਏ,
ਇਹ ਗੁਰੂ ਦੀ ਕਿਰਪਾ ਦੇ ਨਾਲ ਮਨ ਵਿੱਚ ਵਸਦਾ ਹੈ।
ਸਭ ਮਹਿ ਵਸੈ ਪ੍ਰਭ ਏਕੋ,
ਸਾਰਿਆਂ ਵਿੱਚ ਪ੍ਰਭੂ ਇੱਕੋ ਹੀ ਵਸਦਾ, ਜਰੇ ਜਰੇ ਚ ਘੱਟ ਘੱਟ ਵਿੱਚ, ਪਰ
ਗੁਰਮਤੀ ਕਟ ਪ੍ਰਗਟ,
ਪਰ ਗੁਰੂ ਦੀ ਮਤ ਦੁਆਰਾ ਹੀ ਇਹ ਕਟ ਕਟ ਵਿੱਚ ਪ੍ਰਗਟ ਹੁੰਦਾ ਹੈ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ,
ਜਿਨ੍ਹਾਂ ਨੇ ਆਤਮਕ ਅਡੋਲਤਾ ਵਿੱਚ ਟਿਕ ਕੇ ਸਾਂਝ ਪਾ ਲਈ, ਜਾਣ ਪਛਾਣ ਕਰ ਲਈ, ਹਾਂਜੀ,
ਨਾਨਕ ਨਾਮ ਮਿਲੇ ਮਨ ਮਾਨੇ,
ਉਹਨਾਂ ਨੂੰ ਫਿਰ ਨਾਮ ਮਿਲ ਗਿਆ, ਜਿਸ ਨਾਮ ਕਰਕੇ ਉਹਨਾਂ ਦਾ ਮਨ ਭਤੀਜਿਆ ਗਿਆ। ਤੇ ਜਿਨ੍ਹਾਂ ਦਾ ਮਨ ਭਤੀਜਿਆ ਗਿਆ, ਪਤਾ ਕੀ ਬੋਲੇ? ਤੁਸੀਂ ਬੋਲਣਾ। ਜਿਨ੍ਹਾਂ ਦਾ ਮਨ ਭਤੀਜਾ ਗਿਆ ਨਾ, ਉਹ ਫਿਰ ਇੱਕੋ ਹੀ ਬੋਲੇ। ਕੀ ਬੋਲੇ? ਆ ਪੰਕਤੀ ਪੜ੍ਹ ਕੇ ਸਮਾਪਤੀ। ਅਬ ਮੋਇ ਤਨ ਪਾਇਓ ਹਰ ਨਾਮ, ਅਬ ਮੋਇ ਤਨ ਪਾਇਓ ਹਰ ਨਾਮ, ਧਨ ਪਾਇਓ ਹਰ ਨਾਮ, ਅਬ ਮੋਇ ਧਨ ਪਾਇਓ ਹਰ ਨਾਮ, ਤਨ ਪਾਇਓ ਹਰ ਨਾਮ, ਅਬ ਮੋਇ ਤਨ ਪਾਇਓ ਹਰ ਨਾਮ, ਤਨ ਪਾਇਓ ਹਰ ਨਾਮ, ਅਬ ਮੋਇ ਤਨ ਪਾਇਓ ਹਰ ਨਾਮ, ਤਨ ਪਾਇਓ ਹਰ ਨਾਮ, ਅਬ ਮੋਇ ਤਨ ਪਾਇਓ ਹਰ ਨਾਮ,
ਇਤਨੀ ਵਿਚਾਰ ਸਵੀਕਾਰ ਕਰਨਾ। ਅਖਰਵਾਦ ਕਾਟ ਪੁਲਤਕ ਮਾਫ਼ ਕਰ ਦੇਣੀ।